रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच बेकार तिन संतन को बंदना सिर चरणन परतार एकंकारा सतगुरु ते प्रसाद सच होए वाहिगुरु जी की फतेह विघन विनाशन सोए आत्म रस जे जानहि सोहै खालस देव प्रभ मह मोह मह दास मह रंचक नाहिन भेव कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहेब जी चौपई सुबेग सिंह तप ऐस उचारे पयो खालसो तिसके माथ है जग मैं यह बात बिख्यात संत चह तो मेठे लेख संत रेख मैं मारे मेख पयो खालसो तिसके माथ
वाहिगुरु जी का खालसा वाहिगुरु जी की फतेह भगत वत्सल पूर्ण अवतार पूर्ण गुरु आप नारायण गरीब निवाज धन धन श्री गुरु नानक देव साहिब जी महाराज अमृत के दाते पंथ के वाले साहिब कमाल वाली दो जहान सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर छतर सिंघासन तख्त दे मालक जुगो जुग अटल सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुर जी दी साजी निवाजी गुरु खालसा गुरु रूप गुरु प्यारी गुरु सवारी साध संगत जीओ आप जी वड्या ही भागा वाले हो जो सतगुरु जी दे महान तो महान दर्शन करके अपने मनुखा जन्म सफला कर रहे हो सहस सियाणप लया ना जाइए सहस सियाणप लया ना जाइए जो सतगुरु सह सियाणप हजारा सियाणप के नाल नहीं प्राप्त किए जा सकते वो गुरु की संगत करके सुते सहती गुरां नूं प्राप्त किया जा सकता है नानक ऐसा गुरवट भागी पाई है वड्डियां भागां दे नाल सतगुरु जी दे दर्शन हुंदे है आप संगतां कर रहे हो सतगुरु गरीब नवाज श्री गुरु अर्जन देव महाराज जी दे पावन पवित्र स्थान विखे धन धन श्री गुरु ग्रंथ साहिब जी महाराज अमृत वेले तो लैके रात्रि दे पहले पैर तक सतगुरु जी दर्शन दे के संगतां निहाल कर रहे हैं सतगुरु जी की कृपा सदका गुरु प्यारी साध संगत जी जो आपां प्राचीन पंथ प्रकाश की कथा ਜੋ ਕਿ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਮੀਰਾਂਕੋਟ ਨਿਵਾਸੀ, ਉਹਨਾਂ ਨੇ ਸਾਰੀ ਕਥਾ ਜਿਹੜੀ ਲਿਖੀ ਹੈ ਜੋ ਪੰਥ ਵਿੱਚ ਬੜੀ ਪ੍ਰਮਾਣਿਕ ਹੈ, ਜਿਨ੍ਹਾਂ ਵਿੱਚ 18ਵੀਂ ਸਦੀ ਦੇ ਜੋ ਗੁਰੂ ਮਹਾਰਾਜ ਦੇ ਪਿਆਰੇ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਦੇ ਕਰਕੇ ਆਪਣੇ ਇਸ ਸਰੀਰ ਨੂੰ ਨਾਸਵੰਦ ਜਾਣ ਕਰਕੇ ਅਤੇ ਪੰਥ ਦੀ ਖਾਤਰ ਜੋ ਤੇਗਾਂ ਮਾਰੀਆਂ, ਉਹਨਾਂ ਦਾ ਸਾਰਾ ਇਤਿਹਾਸ ਹੈ ਇਸ ਕਥਾ ਵਿੱਚ। ਉਹਨਾਂ ਹੀ ਸਿੰਘਾਂ ਵਿੱਚੋਂ ਜੋ ਭਾਈ ਸ਼ਾਹਬਾਜ ਸਿੰਘ ਅਤੇ ਭਾਈ ਸ਼ਵੇਕ ਸਿੰਘ ਹੋਏ ਹੈ, ਉਹਨਾਂ ਦੀ ਕਥਾ ਚੱਲ ਰਹੀ ਹੈ, ਜੋ ਕਿ ਨਵਾਬ ਜ਼ਕਰੀਆ ਖਾਨ ਜਿਹਨੇ ਜ਼ੁਲਮ ਦੀ ਅਤੇ ਸਾਧ ਸੰਗਤ 'ਚ ਕੋਈ ਹੱਦ ਰਹਿਣ ਨਹੀਂ ਦਿੱਤੀ, ਜਿਉਂ ਇਹ ਨਵਾਬ ਬਣਿਆ ਅਤੇ ਜਿਉਂ ਇਹ ਸਿੱਖਾਂ ਦਾ ਵੈਰੀ ਹੋਇਆ। ਭਾਈ ਸ਼ਾਹਬਾਜ ਸੁਬੇਕ ਸਿੰਘ ਦੋਵਾਂ ਪਿਓ ਪੁੱਤਰਾਂ ਨੂੰ ਪਕੜ ਕੇ ਕਹਿੰਦਾ ਵੀ ਦੀਨ ਮੰਨ ਲਓ, ਮੁਸਲਮਾਨ ਹੋ ਜਾਓ, ਨਹੀਂ ਤਾਂ ਫਿਰ ਉਹ ਕਤਲ ਹੋਣ ਦੀ ਮਨਜ਼ੂਰੀ ਮੰਨ ਲਓ, ਵੀ ਕਤਲ ਤੁਹਾਨੂੰ ਹੋਣਾ ਪਵੇਗਾ। ਭਾਈ ਸੁਬੇਕ ਸਿੰਘ ਕਹਿਣ ਲੱਗੇ, ਭਾਈ ਸ਼ਾਹਬਾਜ ਸਿੰਘ, ਇਹ ਪਾਤਸ਼ਾਹ ਇਹ ਜ਼ਕਰੀਆ ਖਾਨ ਹੈ, ਤੇਰੀ ਗੱਲ ਕੋਈ ਧਰਮ ਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ ਹੈ, ਨਾ ਅਸੀਂ ਕੋਈ ਇਸ ਗੱਲ ਨੂੰ ਮੰਨਦੇ ਹਾਂ। ਬਾਕੀ ਤੇਰਾ ਨਮਕ ਖਾਧਾ, ਤੇਰੀ ਨੌਕਰੀ ਕੀਤੀ ਹੈ ਸਰਕਾਰੀ ਤੌਰ 'ਤੇ, ਜਿਹਦੇ ਕਰਕੇ ਤੈਨੂੰ ਕੋਈ ਜਵਾਬ ਨਹੀਂ ਦੇ ਸਕਦੇ, ਕੁਝ ਕਹਿੰਦੇ ਨਹੀਂ ਹਾਂ, ਉਂਝ ਤੇਰੀ ਗੱਲ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਹਾਂ। ਇਸ ਤਰ੍ਹਾਂ ਭਾਈ ਸੁਬੇਕ ਸਿੰਘ ਨੂੰ ਪਹਿਲਾਂ ਚਰਖੜੀ 'ਤੇ ਚਾੜਿਆ। ਚਰਖੜੀ ਜਦੋਂ ਘੁੰਮਦੀ ਹੈ ਨਾ, ਹੱਡਾਂ ਦੇ ਉਹ ਕੜਾਕੇ ਕੱਢ ਦਿੰਦੀ, ਚੂਰ ਚੂਰ ਕਰ ਦਿੰਦੀ ਹੱਡ। ਸੁਣਨਾ ਵੀ ਸੌਖਾ ਹੈ ਅਤੇ ਕਹਿਣਾ ਵੀ ਸੌਖਾ ਹੈ, ਹੱਡੀ ਜਿਹੜਾ ਬਿਤਾਉਣਾ ਉਹ ਬੜਾ ਔਖਾ ਹੈ। ਪਰ ਗੁਰੂ ਕੇ ਪਿਆਰੇ ਉਹ ਚਰਖੜੀਆਂ 'ਤੇ ਚੜ੍ਹ ਕੇ ਆਪਣੇ ਆਪ ਨੂੰ ਵਾਰਨਾ 'ਤੇ ਜਾਇਆ ਹੈ, ਪਰ ਗੁਰੂ ਦਾ ਜਿਹੜਾ ਧਰਮ ਦਿੱਤਾ ਹੈ, ਭੇਸ ਦਿੱਤਾ ਹੈ, ਸੀਸ ਉੱਪਰ ਕੇਸ, ਮੁੱਖ 'ਤੇ ਦਾੜਾ, ਗੁਰੂ ਦਾ ਦਿੱਤਾ ਬਾਣਾ, ਇਹਨੂੰ ਤਿਆਗਿਆ ਨਹੀਂ ਹੈ ਉਹਨਾਂ ਨੇ। ਅਤੇ ਕਹਿੰਦਾ ਵੀ ਤਾਂ ਚਰਖੜੀ 'ਤੇ ਚਾੜ ਕੇ ਉਹ ਸ਼ਾਹਬਾਜ ਸਿੰਘ, ਉਹ ਸ਼ਵੇਕ ਸਿੰਘ ਸ਼ਹੀਦ ਕੀਤੇ ਜਾਓਗੇ ਤੁਸੀਂ। ਭਾਈ ਸ਼ਵੇਕ ਸਿੰਘ ਕਹਿੰਦੇ, ਜ਼ਕਰੀਆ ਖਾਨ, ਧਨ ਘੜੀ ਧਨ ਚਰਖੜੀ ਧਨ ਅਦਲ ਤੁਮਾਰਾ, ਨਿਜ ਧਰਮ ਹੇਤ ਸੀਸ ਵਾਰਨਾ, ਗੁਰ ਕਹੇ ਹਮਾਰਾ। ਉਹਦੇ ਘੜੀ ਧਨ ਹੈ ਜਦੋਂ ਸਿਦਕ ਦੀ ਪਰਖ ਹੋਣੀ ਹੈ, ਉਹ ਚਰਖੜੀ ਧਨ ਹੈ ਜਿਹਤੇ ਚੜ੍ਹ ਕੇ ਸ਼ਹੀਦੀ ਦੇਣੀ ਹੈ, ਅਤੇ ਤੇਰਾ ਨਿਆਂ ਵੀ ਧਨ ਹੈ। ਜਿਹੜੇ ਨਿਆਂ ਨੇ ਕਿਹਾ ਵੀ ਤੁਹਾਨੂੰ ਚਰਖੜੀ 'ਤੇ ਚਾੜ ਦਿੱਤਾ ਜਾਵੇਗਾ, ਕਿਉਂਕਿ ਨਿਜ ਧਰਮ ਹੇਤ ਜਿੰਦਵਾਰਨੀ, ਆਪਣੇ ਧਰਮ ਵਾਸਤੇ ਜਿੰਦਵਾਰਨੀ, ਗੁਰ ਕਹੇ ਹਮਾਰਾ, ਸਾਡੇ ਗੁਰੂ ਨੇ ਸਿੱਖਿਆ ਦਿੱਤੀ ਹੋਈ ਹੈ ਸਾਨੂੰ, ਇਸ ਕਰਕੇ ਅਸੀਂ ਤੇਰਿਆ ਕੋਈ ਬੋਲ ਕਬੋਲ ਜਿਹੜੇ ਆ ਇਹਨਾਂ ਨੂੰ ਵੇਖ ਕੇ ਡਰਨ ਵਾਲੇ ਨਹੀਂ ਗਏ। ਚਰਖੜੀ 'ਤੇ ਦੋਵਾਂ ਨੂੰ ਚਾੜ ਕੇ ਅਤੇ ਵੇਖ ਲਿਆ। ਅਖੀਰੀ ਜਦੋਂ ਨਹੀਂ ਮੰਨਦੇ, ਕਹਿੰਦਾ ਵੀ ਇਹ ਤਾਂ ਉਹ ਗੱਲ ਹੈ ਵੀ ਰੱਸੀ ਸੜ ਗਈ ਪਰ ਵੱਟ ਨਾ ਸੜਿਆ, ਉਹ ਰੱਸੀ ਦਾ ਵੱਟ ਕਦੀ ਸੜਦਾ ਨਹੀਂ ਹੈ, ਜਿਵੇਂ ਰੱਸੀ ਵੱਟ ਪਈ ਉਸੇ ਤਰ੍ਹਾਂ ਉਹ ਸਵਾਹ 'ਤੇ ਹੋ ਜਾਂਦੀ, ਉਹਦਾ ਵੱਟ ਸਮੇਤ ਹੀ ਸਵਾਹ ਹੁੰਦੀ, ਉਹ ਵੱਟ ਨਹੀਂ ਕਦੀ ਸਿੱਧਾ ਹੁੰਦਾ ਉਹਦਾ। ਇਸ ਤਰ੍ਹਾਂ ਕਹਿੰਦਾ ਭਾਈ ਸ਼ਵੇਕ ਸਿੰਘ ਜੀ ਨੂੰ ਅਤੇ ਤਸੀਹੇ ਬਥੇਰੇ ਦੇ ਕੇ ਵੇਖਿਆ, ਅਖੀਰੀ ਸ਼ਾਹਬਾਜ ਜੀ ਨੂੰ ਸਿੰਘ ਜੀ ਨੂੰ ਚਾੜਿਆ, ਇੰਨਾ ਕੋਇਆ ਸਰੀਰ ਨੂੰ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ, ਦੰਦੀਆਂ ਵੱਡੀਆਂ, ਨੌਂ ਮਾਰੇ ਖਰੂੰਡ, ਬਾਹਾਂ ਰੋੜ ਕੇ ਥੱਲੇ ਸੁੱਟਿਆ, ਇੱਕ ਲੱਤ ਤੋਂ ਫੜ ਕੇ ਘਸੀੜਦੇ ਰਹੇ, ਬੜੇ ਉਹਨਾਂ ਸੈਂਟੇ ਵੀ ਮਾਰੇ, ਪਰ ਭਾਈ ਸ਼ਾਹਬਾਜ ਸਿੰਘ ਜੀ ਨੇ ਕੁਝ ਨਹੀਂ ਬੋਲਿਆ। ਅਖੀਰੀ ਬੇਹੋਸ਼ ਹੋ ਗਏ, ਬੇਹੋਸ਼ੀ ਦੇ ਕਾਰਨ ਮੁੱਖ ਤੋਂ ਕੇਸਾਂ ਤੋਂ ਪਕੜ ਕੇ ਮੁੱਖ ਤਾਂ ਕਰਕੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਕਹਾ ਲਿਆ ਵੀ ਤੂੰ ਵੀ ਮੁਸਲਮਾਨ ਹੋ, ਨਹੀਂ ਤਾਂ ਤੇਰੀ ਮੌਤ ਹੋਵੇਗੀ। ਉਹ ਬੇਹੋਸ਼ੀ ਵਿੱਚ ਕਿਹਾ ਗਿਆ, ਜਦੋਂ ਬੇਹੋਸ਼ੀ ਵਿੱਚ ਕਿਹਾ ਗਿਆ ਤਾਂ ਜ਼ਕਰੀਆ ਖਾਨ ਜਲਾਦ ਸਾਰੇ ਖੁਸ਼ ਹੋ ਗਏ, ਭਾਈ ਸ਼ਵੇਕ ਸਿੰਘ ਨੂੰ ਸੱਦਿਆ ਅਤੇ ਭਾਈ ਸ਼ਵੇਕ ਸਿੰਘ ਜੀ ਨੂੰ ਕਹਿਣ ਲੱਗੇ, ਵੇਖ ਤੇਰਾ ਪੁੱਤਰ ਕਿੰਨਾ ਸਿਆਣਾ ਨਿਕਲਿਆ, ਵੇਖ ਉਹ ਮੰਨ ਗਿਆ ਹੈ। ਭਾਈ ਸ਼ਬੇਗ ਸਿੰਘ ਜੀ ਮਨ 'ਚ ਬੜੀ ਰੰਜਿਸ਼ ਮੰਨਦੀ ਵੀ ਗੁਰੂ ਦਾ ਸਿੱਖ ਹੋਵੇ ਅਤੇ ਬਣਜੇ, ਇਹ ਹੋ ਨਹੀਂ ਸਕਦਾ। ਅਖੀਰੀ ਸੋਚਣ ਤੋਂ ਬਾਅਦ ਇਹ ਕਿਹਾ ਵੀ ਤੂੰ ਜ਼ਕਰੀਆ ਖਾਨ ਇੰਝ ਕਰ, ਤੂੰ ਸਾਡੇ ਪੁੱਤਰ ਨੂੰ ਮੇਰੇ ਸਾਹਮਣੇ ਲਿਆ, ਮੈਂ ਪੁੱਛਣਾ ਚਾਹੁੰਦਾ ਵੀ ਹਾਂ ਉਹ ਸੱਚੀ ਮੰਨ ਗਿਆ, ਕਲਮਾ ਪੜ੍ਹ ਚੁੱਕਾ ਹੈ। ਇਹ ਕਹਿੰਦਾ ਠੀਕ ਹੈ। ਉਹ ਜਦੋਂ ਕਿ ਕੋਲ ਲਿਆਂਦਾ ਹੈ, ਕਿਹਾ ਹੈ ਭਾਈ ਸ਼ਬੇਗ ਸਿੰਘ ਨੇ, ਉਹ ਪੁੱਤਰ ਗੁਰੂਆਂ ਨੇ ਅਤੇ ਆਪਣਾ ਸਾਰਾ ਪਰਿਵਾਰ, ਛੋਟੇ ਛੋਟੇ ਬੱਚੇ ਅਤੇ ਸਮੇਤ ਪਰਿਵਾਰ ਹੀ ਵਾਰ ਦਿੱਤਾ। ਦੱਸ ਤੇਰੀ ਕਿਹੜੀ ਤਲਵਾਰ ਵੱਜੀ ਹੈ, ਜਿਹੜਾ ਤੂੰ ਜਿਹੜਾ ਮੁੱਖ ਤੋਂ ਫਿਰ ਗਿਆ ਹੈ, ਕੀ ਹੋਇਆ, ਤੂੰ ਚੰਗਾ ਭਲਾ ਨਹੀਂ ਦਿਸ ਰਿਹਾ ਹੈ। ਅਖੀਰੀ ਧਿਆਨ ਲਾ ਕੇ ਵੇਖਿਆ ਅਤੇ ਉਹ ਕੀ ਵੇਖਿਆ ਵੀ ਇੱਕ ਵਾਰ ਇਹ ਮੱਥੇ 'ਤੇ ਲੇਖ ਹੀ ਪੂਰਬਲਾ ਕਰਮ ਲਿਖਿਆ ਪਿਆ ਸੀ ਵੀ ਇੱਕ ਵਾਰ ਇਹਨੇ ਮੁਸਲਮਾਨ ਹੋਣਾ ਮੰਨਣਾ ਹੈ। ਇਸ ਤਰ੍ਹਾਂ ਉਹ ਵੇਖ ਕੇ ਬੜਾ ਪਛਤਾਵਾ ਕੀਤਾ ਵੀ ਇਹ ਸੱਚਾ ਪਾਤਸ਼ਾਹ ਜਿਹਨੇ ਮੁਸਲਮਾਨ ਹੋਣਾ ਹੀ ਸੀ ਅਤੇ ਇਹਦਾ ਜਨਮ ਹੀ ਕਿਉਂ ਹੋਇਆ। ਬੜੀਆਂ ਚਿਤਵਨੀਆਂ ਕੀਤੀਆਂ। ਵੇਖ ਲਓ ਵੀ ਪਿਤਾ ਦੇ ਮਨ 'ਚ ਇੱਛਾ ਹੈ ਕਿ ਮੇਰਾ ਪੁੱਤਰ ਸ਼ਹੀਦ ਹੋ ਜਾਵੇ, ਉਹ ਗੁਰੂ ਦੇ ਨਿਮਿੱਤ ਉਹ ਸੀਸ ਦੇ ਦੇਵੇ, ਇਹ ਪਿਓ ਨੂੰ ਖਾਹਿਸ਼ ਹੈ। ਨਹੀਂ ਤਾਂ ਵੱਡਿਆਂ ਵੱਡਿਆਂ ਦੇ ਮੋਹ ਜਿਹੜੇ ਉਹ ਟੁੱਟੇ ਨਹੀਂ ਹੈ ਸਾਡੇ ਵਰਗੇ, ਤਾਂ ਵੇਖ ਲਓ ਅੱਖੀ ਵੇਖਣ ਦੀ ਗੱਲ ਹੈ ਸਾਡੇ ਨਾਲ ਕਿੰਨੀ ਸਾਡੀ ਬੇਇੱਜ਼ਤੀ ਹੋਵੇ। ਪੁੱਤ ਸਾਨੂੰ ਕੁੱਟੇ ਮਾਰੇ, ਬੇਇੱਜ਼ਤ ਕਰੇ, ਘਰ ਦਾ ਸਤਿਆਨਾਸ਼ ਕਰ ਦੇਵੇ, ਅਤੇ ਫਿਰ ਵੀ ਕੀ ਕਹਿੰਦੇ ਹਾਂ ਜੀ ਉਹਦੇ, ਕੀ ਕਰੀਏ, ਸਾਡਾ ਹੀ ਮੁੰਡਾ ਹੈ, ਕੀ ਕਹਿ ਸਕਦੇ ਹਾਂ। ਮੋਹ ਹੈ, ਮੋਹ ਕਰਕੇ ਛੱਡਿਆ ਨਹੀਂ ਜਾਂਦਾ। ਇੱਕ ਪਾਸੇ ਗੁਰੂ ਦੇ ਸਿੰਘ ਹੈ ਵੀ ਜਿਨ੍ਹਾਂ ਨੂੰ ਪਰਵਾਹ ਹੀ ਕੋਈ ਨਹੀਂ ਹੈ, ਆਪ ਕਹਿ ਰਹੇ ਪੁੱਤਰ ਤੂੰ, ਤੈਨੂੰ ਹੋਇਆ ਹੀ ਕੀ ਹੈ, ਨਹੀਂ ਤਾਂ ਵੱਡੇ ਵੱਡੇ ਪੈਗੰਬਰ ਸਾਧ ਸੰਗਤ ਜੀ ਡੋਲ ਗਏ ਹੈ, ਇਬਰਾਹਿਮ ਪੈਗੰਬਰ ਮੁਸਲਮਾਨ ਮਰਦਾ, ਮੂਸਾ ਪੈਗੰਬਰ, ਇਬਰਾਹਿਮ ਪੈਗੰਬਰ, ਅਤੇ ਇੱਕ ਵਾਰ ਇਹ ਖੁਦਾ ਦੇ ਖਹਿੜੇ ਪੈ ਗਿਆ ਕਿ ਹੇ ਖੁਦਾ, ਮੈਂ ਚਾਹੁੰਦਾ ਵਾਂ ਵੀ ਆਪ ਜੀ ਨੂੰ ਕੋਈ ਭੇਟਾ ਦੇਵਾਂ, ਮੈਨੂੰ ਹੁਕਮ ਕਰੋ। ਖੁਦਾ ਪਰਮੇਸ਼ੁਰ ਕਹਿਣ ਲੱਗੇ, ਦੇਖ ਇਬਰਾਹਿਮ, ਤੂੰ ਸਾਨੂੰ ਭੇਟਾ ਨਹੀਂ ਦੇ ਸਕੇਗਾ, ਐਵੇਂ ਨਾ ਖੈੜੇ ਪੈ। ਕਹਿਣ ਲੱਗਾ ਨਹੀਂ ਨਹੀਂ ਖੁਦਾ ਜੀ, ਤੁਸੀਂ ਕਹੋ ਮੈਂ ਕਰਾਂਗਾ ਭੇਟਾ। ਕਹਿੰਦੇ ਠੀਕ ਹੈ ਜੀ, ਤੂੰ ਭੇਟਾ ਕਰੇਗਾ ਅਤੇ ਉਹ ਭੇਟਾ ਤੂੰ ਦੇ ਦੇ ਜਿਹੜੀ ਤੈਨੂੰ ਸਭ ਤੋਂ ਤੇਰੀ ਪਿਆਰੀ ਚੀਜ਼, ਉਹ ਸਾਨੂੰ ਭੇਟਾ ਕਰ ਦੇ। ਜਦੋਂ ਇਹਨੂੰ ਇੱਦਾਂ ਕਿਹਾ, ਇਹਨੇ ਸੋਚਿਆ ਵੀ ਸਭ ਤੋਂ ਪਿਆਰੀ ਚੀਜ਼ ਤਾਂ ਮੇਰਾ ਪੁੱਤਰ ਹੀ ਹੈ, ਹੋਰ ਕੌਣ ਹੈ। ਉਹ ਭੇਟਾ ਦੇਣ ਲਈ ਮਨ 'ਤੇ ਗਿਆ। ਜਦੋਂ ਛੁਰੀ ਫੇਰਨ ਲੱਗਾ ਤਾਂ ਮੋਹ ਜਾਗ ਪਿਆ। ਕਹਿੰਦਾ ਉਹ ਮਨਾ, ਤੂੰ ਆਪਣੇ ਪੁੱਤਰ ਨੂੰ ਹੱਥੀਂ ਮਾਰੇਗਾ, ਛੁਰੀ ਫੇਰੇਗਾ, ਇਹ ਕੀ ਤੂੰ ਕਰਨ ਲੱਗਾ ਹੈ। ਉਹ ਅੱਖਾਂ 'ਤੇ ਪੱਟੀ ਬਣਵਾ ਲਈ। ਜਦੋਂ ਪੱਟੀ ਬਣਵਾ ਲਈ, ਫਿਰ ਜੀਣਾ ਕਰੇ ਅਤੇ ਪੁੱਠੀ ਛੁਰੀ ਜਿਹੜੀ ਹੈ ਆਪਣੇ ਪੁੱਤਰ ਦੇ ਗਲ 'ਤੇ ਫੇਰੀ ਜਾਵੇ। ਉਹ ਮੁਰੀਦਾਂ ਨੇ ਵੇਖਿਆ, ਜਿਹੜੇ ਸੇਵਕ ਸੀ ਇਬਰਾਹਿਮ ਪੈਗੰਬਰ ਦੇ, ਇਹ ਤਾਂ ਸਾਡੇ ਪੈਗੰਬਰ ਦੀ ਬੜੀ ਬੁਰੀ ਹਾਲਤ ਹੋ ਰਹੀ ਹੈ, ਇਹ ਪੁੱਤਰ ਨੂੰ ਕੱਟ ਨਹੀਂ ਸਕੇਗਾ। ਅਖੀਰੇ ਉਹਨਾਂ ਬੱਕਰਾ ਅੱਗੇ ਲਿਆ ਕੇ ਖੜ੍ਹਾ ਕੀਤਾ, ਉਹਨੂੰ ਛੁਰੀ ਫਿਰ ਕੇ ਹਲਾਲ ਕੀਤਾ, ਬੱਕਰੇ ਦੀ ਭੇਟਾ ਦੇ ਦਿੱਤੀ, ਪੁੱਤਰ ਦੀ ਭੇਟਾ ਨਹੀਂ ਦੇ ਸਕਿਆ ਇਬਰਾਹਿਮ ਪੈਗੰਬਰ ਵੀ। ਅਤੇ ਉਹ ਉਦੋਂ ਤਾਂ ਰੀਤੀ ਚੱਲੀ ਹੈ ਮੁਸਲਮਾਨੀ ਮੱਤ ਵਿੱਚ ਬੱਕਰੇ ਵੱਢਣ ਦੀ। ਦਾ ਦ੍ਰਿਸ਼ਟਾਂਤ ਵੀ ਇੱਕ ਪਾਸੇ ਪੈਗੰਬਰ ਹੈ ਜਿਨ੍ਹਾਂ ਨੂੰ ਖੁਦਾ ਦਾ ਰੂਪ ਮੰਨਿਆ ਹੈ ਮੁਸਲਮਾਨ ਧਰਮ ਵਿੱਚ, ਇੱਕ ਪਾਸੇ ਇੱਧਰ ਗੁਰੂ ਦੇ ਸਿੰਘ ਹੈ ਆਪਣੇ ਪੁੱਤਰ ਦੀ ਜਾਨ ਆਪਣੇ ਹੱਥੀਂ ਵਾਰ ਰਿਹਾ ਵੀ ਪੁੱਤਰ ਤੂੰ ਢਿੱਲਾ ਕਿਉਂ ਪੈ ਰਿਹਾ, ਦੱਸ ਤੇਰਾ ਕਿਹੜਾ ਕਰਮ ਮਾੜਾ ਤੇਰੇ ਅੱਗੇ ਆ ਗਿਆ ਹੈ। ਗੁਰੂ ਦੀ ਸਿੱਖੀ ਵਾਸਤੇ ਤਾਂ ਇਸੇ ਤਰ੍ਹਾਂ ਅਸੀਸ ਦੇਣਾ ਪੈਣਾ ਹੈ। ਮਾਰਗ ਖੰਡੇ ਧਾਰ ਹੈ ਭਵਜਲ ਭਰ ਨਾਲਾ, ਇਹਦੇ ਖੰਡੇ ਦੀ ਧਾਰ ਦਾ ਮਾਰਗ ਹੈ ਅਤੇ ਭੈ ਦੇ ਡਰ ਦੇ ਜਲ ਦੇ ਨਾਲ ਭਰਿਆ ਹੋਇਆ ਨਾਲਾ ਹੈ। ਵਾਲ ਹੋ ਨਿੱਕਾ ਆਖੀਐ ਗੁਰਪੰਥ ਨਿਰਾਲਾ, ਵਾਲ ਤੋਂ ਨਿੱਕਾ ਹੈ ਪੁੱਤਰ ਇਹ ਪੰਥ, ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਿਆ ਚਲਾਇਆ ਹੋਇਆ ਮਾਰਗ ਬੜਾ ਸਭ ਤੋਂ ਨਿਰਾਲਾ ਵੱਖਰਾ ਹੈ। ਇਹਦੇ 'ਤੇ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ। ਸਰੀਰ ਮਨ ਅਤੇ ਇਸੇ ਤਰ੍ਹਾਂ ਧਨ ਪੈਸਾ ਵਾਰ ਕੇ ਸਭ ਕੁਝ ਵਾਰ ਕੇ ਵੀ ਕਹਿਣਾ ਹੀ ਨਹੀਂ ਹੈ ਵੀ ਗੁਰੂ ਮਹਾਰਾਜ ਮੈਂ ਤਾਂ ਹਰ ਸਾਲ ਇੰਨੇ ਪੈਸੇ ਦਿੰਦਾ ਜੀ, ਮੈਂ ਤਾਂ ਸੇਵਾ ਹਰ ਸਾਲ, ਮੈਨੂੰ ਤਾਂ 20 ਸਾਲ ਹੋ ਗਏ ਸੇਵਾ ਕਰਦੇ ਨੂੰ, ਇਹੋ ਜਿਹੀ ਗੱਲ ਕਿਤੇ ਬਿਲਕੁਲ ਮੁੱਖੋਂ ਕਹਿਣੀ ਨਹੀਂ ਹੈ। ਸਦਾ ਇਹੀ ਕਹਿਣਾ ਮਹਾਰਾਜ ਮੈਂ ਹੈ ਹੀ ਕੁਝ ਨਹੀਂ, ਮੈਂ ਤਾਂ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ। ना महाराज कोई किया है ना कर सकते हैं। कर की सकते महाराज, ये शरीर भी ताड़ा, तन भी ताड़ा, मन भी ताड़ा, पैसा भी ताड़ा, मेरा ही चुकी है। इस तरह की बिरती बना के गुरु दे सिख नूं जीना पैंदा है। गुरु का रस्ता ही साध संगत जी ऐसा है, पहला मरण कबूल जीवन की छड़िया से, पहला ही तू मारी जा भी मैं है ही नहीं, फिर गुरु की सेवा होंदी है। तो वह मरे का अर्थ की है, जिन्हें अपने आप मरा जान लिया साध संगत जी, वो गुरु घर सेवा करेगा, वो दुख आ जाए कष्ट आ जाए, वो कभी कह ही नहीं सकता महाराज मेरे दुख आ गया क्योंकि वो मरिया होया है। तो जिहड़ा हुण जिहड़ा करेगा बकवास, संतां दी निंदिया, अगे गुरु घर के सेवकां नाल जबान लड़ाएगा, तो जींदा अपने आप मरदा है, ताही तो लड़ रहा है। वो गुरु का सिद्धांत ही है साध संगत जी, मर जाना मिट जाना, मुखों कभी गुरु नूं कभी तर्क नहीं करनी, अगों जवाब नहीं देना है। गुरु के सिंह ऐसे ही है, कितने नहीं वेख लो भाई सुबेक सिंह ने कहा भी महाराज आ सिखी कमाई सिखी का मिल की रहा है, चरखड़ी के चाड़े जा रहे तूंबे तूंबे साढ़े टुट गए है, सिखी च सानू की मिलया है, ऐसा कुछ बचन नहीं कहा है। क्योंकि गुरु के सिंह ने अपने आप को पहला ही अपना सिर गुरु नूं कुरबान कर दिता है, फिर ही वह सिखी के धार से चले है। इस तरह प्रसंग आप जी सरवण कर रहे भाई शाहबाज सुबेक सिंह का, वो जिहड़ा मत्थे दे लेख लिखिया सी मुसलमान होना है, किते लिखा है भी भाई सुबेक सिंह जी ने मत्थे दे हथ फेर के पंज वार सतनाम वाहिगुरू कहा तो वह लेख मिट गया। इत्थे भाई रतन सिंह भंगू जी ने जो अपने ढाडी जत्थे वह भी सुनाउंदे है, तो इस मुताबक इदा भी भाई सुबेक सिंह जी ने अपना जदों पैरी जो जुत्ती से वह ला ली तो अपना चरण का जो अंगूठा है वह मस्तक से ला दिता, जो मस्तक से अंगूठा ला दिता वह लेख मिट गया जिहड़ा पिया होया से मुसलमान होना है। फिर तो क्या है कि पुत्र तू मुसलमान होना मन्या है, कहते पिता जी मैं कदा चित भी मुसलमान हो ही नहीं सकता, ये फालतू की गल बकवास करते तुरक, मैं कभी हो ही नहीं सकता मुसलमान। इस तरह भाई शाहबाज सिंह जी फिर शक्ति आ गई। आप जिहड़ा रहिंदा प्रसंग थोड़ा जिहा उन्हूं आपां सरवण करिए, सरवण करन तों पहलां सतगुरु जी के चरणों में नवाओ सीस ते बोलो जी सतनाम श्री वाहेगुरु साहिब जी, सतनाम श्री वाहेगुरु साहिब जी,
सतनाम श्री वाहेगुरु साहिब जी, पयो खालसो तिसके माथ।
वो जिहड़ा लेख लिखिया सी भी मुसलमान एक बार होना मनना है, दीन विच ने आ जाना है शाहबाज सिंह ने, भाई सुबेक सिंह जी ने अपने चरण का अंगूठा मस्तक ते ला करके जां हथ फेर करके मूल मंत्र का जाप सतनाम वाहिगुरु कह करके वो जिहड़ा लेख मेट दिता, जिस करके भाई शाहबाज सिंह जी का फिर वो जन्म दूसरा हो गया भी खालसा बन गया।
है जग में यह बात विख्यात,
वो मत्थे ते लिखा गया भी ये खालसा हो गया है, हुण कदी डोल ही नहीं सकता, जो मर्जी चक्रिया कान कर लवे। इस करके भाई ये जगत दे विच गल सुते सिद्ध इते धुरा धुर तो ही प्रगट है, जिथे संतां दा चरण हथ शो प्राप्त हो जाए उहदे धन हो जाते, उहनां दे लेख मिट जाते हैं।
संत चहे तो मिटे लेख,
जे संत चाहण वो बंदे दे किन्ने भी वो माड़े कर्म होण ते वो कर्मा माड़िया दे लेख मिट सकते हैं, क्योंकि संतां दी महानता है, नाम की महिमा संत रिद वसै, संत प्रताप दुरत सब नसै। जेडे नाम की महिमा वह संतां दे हिरदे विच वसदी है, ते वो नाम दे प्रताप करके जेडे दुरत पाप वह सब नस जाते हैं। संत सहाई जी के भवजल तारण हार, सब ते ऊचे जानी है नानक नाम प्यार। संत जेडे है वह सहाई या सहायता करने वाले जीव दे, ये जिहड़ा भै दे जल नाल भरिया होया संसार है, ਇੱਥੋਂ ਤਾਰਨ ਵਾਲਿਓ ਜਹਾਜ਼ ਵਾਂਗ ਸੰਤ ਹਨ। ਸਭ ਤੋਂ ਉੱਚੇ ਜਾਣੀਆਂ ਹੈ ਭਾਈ, ਸਭ ਤੋਂ ਉੱਚੇ ਜਾਣ ਲਾ ਜੇ ਕੋਈ ਦੁਨੀਆ ਵਿੱਚ ਹੈ ਤਾਂ ਉਹ ਸੰਤ ਹੈ। ਮਾਂ ਪਿਓ ਤੋਂ ਵੀ ਉੱਤੇ ਸੰਤ ਹੈ, ਕਿਉਂਕਿ ਮਾਂ ਪਿਓ ਜਿਹੜਾ ਹੈ ਜਨਮ ਦਿੱਤਾ ਹੈ, ਪਾਲਿਆ ਹੈ। ਇੱਕ ਮਨ 'ਚ ਸਾਧ ਸੰਗਤ ਜੀ ਸਵਾਰਥ ਹੈ ਵੀ ਕੱਲ੍ਹ ਨੂੰ ਜਨਮ ਦਿੱਤਾ ਹੈ, ਵੱਡਾ ਹੋਵੇਗਾ, ਕਮਾਈ ਕਰਕੇ ਖਵਾਵੇਗਾ। ਪਰ ਜਿਹੜੇ ਸੰਤ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਵੀ ਇਹਨੂੰ ਅਸੀਂ ਸਾਡੀ ਸ਼ਰਨ ਵਿੱਚ ਆ ਕੇ ਵੀ ਸਾਡੀ ਸੇਵਾ ਕਰੇਗਾ। ਉਹਨਾਂ ਨੇ ਉਹਦਾ ਮਨੁੱਖ ਦਾ ਜਨਮ ਸਵਾਰ ਦੇਣਾ ਹੈ, ਉਹਨੂੰ ਨਾਮ ਬਾਣੀ ਸਿਮਰਨ ਵਿੱਚ ਲਾਉਣਾ ਹੈ ਕਿ ਅਗਲਾ ਬੰਨਾ ਇਹਦਾ ਸੁਧਰ ਜੇ, ਉਹ ਪਰਮੇਸ਼ੁਰ ਦੇ ਘਰ ਵਿੱਚ ਥਾਂ ਮਿਲ ਜੇ, ਜਿੱਥੇ ਅਸਾਂ ਨੇ ਜਾਣਾ ਉੱਥੇ ਵੀ ਚਲਿਆ ਜਾਵੇ। ਇਹ ਸੰਤਾਂ ਦਾ ਕੋਈ ਸਵਾਰਥ ਨਹੀਂ ਹੈ, ਮਤ ਬਸ ਇਹੀ ਹੈ ਭਲਾ ਕਰਨ ਦੀ ਰੀਤ ਹੈ। ਉਹਨਾਂ ਦਾ ਨਾਨਕ ਨਾਮ ਪਿਆਰ, ਨਾਮ ਦੇ ਨਾਲ ਪਿਆਰ ਹੈ। ਸਭ ਤੋਂ ਉੱਚੇ ਹਨ ਸੰਤ, ਸੰਤ ਚਾਹੁਣ ਉਹਨਾਂ ਦੀ ਮਰਜ਼ੀ ਹੋਵੇ, ਕਿੰਨੇ ਵੀ ਕਿਸੇ ਲੇਖ ਮਾੜੇ ਲਿਖੇ ਹੋਣ ਉਹ ਮੇਟ ਸਕਦੇ ਹਨ, ਪਰ ਸੰਤਾਂ ਦੇ ਕੋਈ ਸ਼ਰਧਾ ਰੱਖੇ ਤਾਂ ਇਹਦੇ ਸੰਤਾਂ ਦਾ ਸੁਭਾਅ ਹੀ ਆ ਵੀ ਰੇਖਾ ਵਿੱਚ ਮੇਖ ਮਾਰ ਦੇਣੀ, ਪੁੱਠੇ ਤੋਂ ਸਿੱਧਾ ਕਰ ਦੇਣਾ। ਜਿਹੜੇ ਪੁੱਠੇ ਵਿਗੜੇ ਹੋਏ ਲੋਕ ਉਹਨਾਂ ਨੂੰ ਸਿੱਧੇ ਕਰ ਦੇਣਾ, ਫਿਰ ਪੁੱਠੇ ਕੰਮਾਂ ਨੂੰ ਸਿੱਧੇ ਕਰ ਦੇਣਾ। ਅਤੇ ਅਸੀਂ ਸਾਡਾ ਕੀ ਸੁਭਾਅ, ਜਿਹੜੇ ਸਿੱਧੇ ਆ ਉਹਨਾਂ ਨਾਲ ਬਣਾ ਕੇ ਰੱਖਣੇ, ਪੁੱਠਿਆਂ ਦੇ ਨਾਲ ਤੋੜ ਕੇ ਰੱਖਣੀ। ਕਿਉਂ? ਕਿਉਂਕਿ ਸਾਡੇ 'ਚ ਉਹ ਸ਼ਕਤੀ ਨਹੀਂ ਹੈ ਵੀ ਅਸੀਂ ਪੁੱਠੇ ਨੂੰ ਜਿਹੜਾ ਹੈ ਸੁਧਾਰ ਸਕਦੇ ਹਾਂ। ਅਤੇ ਸੰਤਾਂ 'ਚ ਇਹ ਸ਼ਕਤੀ ਹੈ ਵੀ ਜਿਹਨੂੰ ਕੋਈ ਗੱਲ ਨਾਲ ਨਹੀਂ ਲਾਉਂਦਾ, ਜਿਹਨੂੰ ਕੋਈ ਪੁੱਛਦਾ ਨਹੀਂ ਹੈ, ਉਹਨੂੰ ਉਹ ਵਡਿਆਈ ਦੇ ਕੇ ਉਹਨੂੰ ਉੱਚਾ ਕਰ ਦਿੰਦੇ, ਉਹਦਾ ਨਾਮ ਉੱਚਾ ਕਰ ਦਿੰਦੇ, ਉਹਦੀ ਅਵਸਥਾ ਉੱਚੀ ਕਰ ਦਿੰਦੇ। ਇਹ ਸੰਤਾਂ ਦਾ ਸੁਭਾਅ ਹੀ ਹੈ ਭਾਈ, ਰੇਖਾ ਵਿੱਚ ਮੇਖ ਮਾਰ ਦੇਣੀ। ਜਿਵੇਂ ਰੇਖਾ 'ਚ ਮੇਖ ਮਾਰਨੀ, ਮਤਲਬ ਮੱਥੇ 'ਤੇ ਮੰਦਾ ਲੇਖ ਲਿਖਿਆ ਹੈ, ਉਹ ਸੰਤ ਉਹਦੇ ਵਿੱਚ ਬਚਨ ਦੀ ਮੇਖ ਮਾਰ ਕੇ ਕੱਢ ਦਿੰਦੇ ਹਨ। ਉਹ ਪੂਰਬਲਾ ਮੰਦ ਕਰਮ ਤਦੋਂ ਨਵਾਬ ਜ਼ਕਰੀਆ ਖਾਨ ਨੇ ਇਸ ਤਰ੍ਹਾਂ ਕਰਦੇ ਵੇਖਿਆ ਜਦੋਂ ਭਾਈ ਸ਼ਬੇਕ ਸਿੰਘ ਆਪਣੇ ਪੁੱਤਰ ਦੇ ਮਸਤਕ ਦੇ ਅੰਗੂਠਾ ਪੈਦਾ ਲਾ ਰਿਹਾ ਸੀ। ਉਹ ਵੇਖਦਿਆਂ ਸਾਰ ਜ਼ਕਰੀਆ ਖਾਨ ਨੇ ਖਿਆਲ ਕੀਤਾ ਵੀ ਇਹ ਕਿ ਟਾਮਨ ਟੂਣਾ ਜਿਹਾ ਕਰ ਰਿਹਾ ਹੈ। ਉਹ ਕਹਿਣ ਲੱਗਾ, ਉਹ ਸ਼ਬੇਕ ਸਿੰਘ ਆ ਕਿ ਤੂੰ ਢੋਂਗ ਜਿਹਾ ਕਰ ਰਿਹਾ, ਕੀ ਤੂੰ ਨਖਰਾ ਕਰ ਰਿਹਾ ਹੈ?
ਪੱਗ ਲਾਏ ਮਸਤਕ ਨਾਲ
ਤੇ ਤੂੰ ਆਪਣਾ ਜਿਹੜਾ ਇਹ ਪੈਰ ਜਿਹਾ ਕੱਢ ਕੇ ਜੁੱਤੀ ਵਿੱਚੋਂ ਤੇ ਆਪਣੇ ਪੁੱਤਰ ਦੇ ਮਸਤਕ ਤੇ ਲਾ ਦਿੱਤਾ, ਇਹ ਕੀ ਤੇਰਾ ਨਖਰਾ ਹੈ, ਕੀ ਤੇਰਾ ਪਖੰਡ ਹੈ? ਤਦੋਂ ਭਾਈ ਸਾਹਿਬ ਭਾਈ ਸ਼ਬੇਕ ਸਿੰਘ ਜੀ ਨੇ ਕਿਹਾ, ਹੈ ਜ਼ਕਰੀਆ ਖਾਨ ਸੁਣ ਮੇਰੀ ਗੱਲ, ਅੱਛਾ ਤੂੰ ਕਹਿੰਦਾ ਸੀ ਨਾ ਵੀ ਮੇਰਾ ਪੁੱਤਰ ਕਲਮਾ ਪੜ ਗਿਆ ਹੈ, ਮੰਨ ਗਿਆ ਹੈ, ਇਹਦੇ ਮੱਥੇ 'ਤੇ ਜਿਹੜਾ ਲੇਖ ਲਿਖਿਆ ਸੀ ਨਾ ਮੁਸਲਮਾਨ ਹੋਣਾ, ਉਹ ਮੈਂ ਮਿਟਾ ਦਿੱਤਾ, ਸਾਫ਼ ਕਰ ਦਿੱਤਾ, ਹੁਣ ਇਹਨੂੰ ਪੁੱਛ ਕੇ ਵੇਖ ਇਹ ਤੇਰੀ ਗੱਲ ਮੰਨਦਾ ਕਿ ਨਹੀਂ।
ਨਵਾਬ ਕਹੀ ਜਹਿ ਝੂਠੀ ਗੱਲ,
ਨਵਾਬ ਕਹਿਣ ਲੱਗਾ, ਓਏ ਕੀ ਤੂੰ ਬਕਵਾਸ ਕਰਦਾ ਹੈ, ਸਾਡੇ ਕੋਲ ਰਿਹਾ ਸੀ ਤੈਨੂੰ ਕੀ ਜਾਣਦੇ ਨਹੀਂ ਹੈ, ਇਹ ਤੇਰੀ ਸਾਰੀ ਐਵੇਂ ਝੂਠੀ ਗੱਲ ਕਿਉਂ ਫਾਲਤੂ ਗੱਲਾਂ ਕਰਦਾ? ਕਦੇ ਇੱਦਾਂ ਵੀ ਹੋਇਆ ਹੈ ਕਿ ਲੇਖ ਲਿਖਿਆ ਹੋਵੇ ਧੁਰ ਤੋਂ ਖੁਦਾ ਦੇ ਘਰ ਤੋਂ ਇਹ ਕੋਈ ਮਿਟਾ ਦੇ, ਐਸੀ ਸ਼ਕਤੀ ਕਿਸ ਵਿੱਚ ਹੈ?
ਸਿੰਘ ਕਹੀ ਕੁਛ ਲੜਕੇ ਚੱਲ,
ਸਿੱਖ ਭਾਈ ਸ਼ਬੇਕ ਸਿੰਘ ਕਹਿਣ ਲੱਗਾ, ਉਹ ਜ਼ਕਰੀਆ ਖਾਨ ਭੁਲੇਖੇ ਵਿੱਚ ਨਾ ਰਹੀ, ਜੇ ਸਾਡੇ ਗੁਰੂ ਦੀ ਰੀਤੀ ਹੈ, ਗੁਰੂ ਦੇ ਸਿੱਖ ਗੁਰੂ ਕੇ ਖਾਲਸੇ ਬੜੀ ਸ਼ਕਤੀ ਹੈ, ਕਿਉਂਕਿ ਗੁਰੂ ਕਾ ਖਾਲਸਾ ਗੁਰੂ ਕਾ ਰੂਪ ਹੈ, ਅਤੇ ਜੋ ਗੁਰੂ ਦਾ ਰੂਪ ਉਹ 'ਚ ਸ਼ਕਤੀ ਤਾਂ ਹੋਣੀ ਹੈ। ਅਤੇ ਲੇਖ ਮਿਟਾਉਣਾ ਸਾਧ ਸੰਗਤ ਜੀ ਭਾਵੇਂ ਮਿਟ ਨਹੀਂ ਸਕਦਾ, ਪਰ ਗੁਰੂ 'ਚ ਐਸੀ ਸ਼ਮਤਾ ਹੈ, ਲੇਖ ਨਾ ਮਿਟੇ ਹੇ ਸਕੀ ਜੋ ਲਿਖਿਆ ਕਰਤਾਰ। ਪਰ ਉਹ ਲਿਖਿਆ ਤਾਂ ਹੈ ਕਰਤਾਰ ਪਰਮੇਸ਼ੁਰ ਨੇ, ਪਰ ਗੁਰੂ ਦੀ ਸ਼ਰਨ ਵਿੱਚ ਆ ਮਿਟ ਜਾਂਦਾ, ਕਿਉਂਕਿ ਇੱਥੇ ਉੱਥੇ ਲਿਖਣ ਵਾਲੇ ਉਹੀ ਮਾਲਕ ਹੀ ਹਨ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਤਾ ਜੀ ਦੇ ਕਰਮਾਂ ਵਿੱਚ ਕੋਈ ਹੈ ਇਸ ਨਹੀਂ ਸੀ ਬੱਚਾ, ਅਤੇ ਉਹ ਸੱਤ ਪਾ ਕੇ ਅਤੇ ਸੱਤ ਪੁੱਤਰ ਬਖਸ਼ ਦਿੱਤੇ। ਜਦੋਂ ਧੁਰ ਤੋਂ ਜੇ ਲਿਖਿਆ ਹੁੰਦਾ ਅਤੇ ਨਾ ਕੁਝ ਹੋਣਾ ਹੁੰਦਾ ਤਾਂ ਮਹਾਰਾਜ ਸੱਤ ਲਿਖਦੇ ਤਾਂ ਕਿਵੇਂ ਹੋ ਸਕਦਾ ਸੀ, ਹੋ ਹੀ ਨਹੀਂ ਸੀ ਸਕਦਾ। ਪਰ ਗੱਲ ਕੀ ਹੈ ਵੀ ਉਹ ਦਰਗਾਹ ਦੇ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਦੁਨੀਆ ਉੱਤੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਫਿਰ ਲਿਖਣ ਲਿਖਾਉਣ ਵਾਲੇ ਤਾਂ ਗੁਰੂ ਹਨ, ਮਿਟ ਸਕਦਾ ਹੈ। ਅਤੇ ਹੁਣ ਗੁਰੂ ਕੀ ਹੈ? ਖਾਲਸਾ। ਖਾਲਸਾ ਕੀ ਹੈ? ਗੁਰੂ। ਅਤੇ ਸ਼ਕਤੀ ਦਿੱਤੀ ਹੈ ਮਹਾਰਾਜ ਜੀ ਨੇ, ਜਿਸ ਕਰਕੇ ਭਾਈ ਸ਼ਬੇਕ ਸਿੰਘ ਕਹਿੰਦੇ ਹਨ,
ਸਿੰਘ ਕਹੀ ਪੁਛ ਲੜਕੇ ਚੱਲ।
ਕਹਿਣ ਲੱਗੇ ਜ਼ਕਰੀਆ ਖਾਨ, ਐਵੇਂ ਮੇਰੇ ਨਾਲ ਤੂੰ ਕਿਉਂ ਟੇਢਾ ਹੋ ਰਿਹਾ? ਮੇਰੇ ਪੁੱਤਰ ਕੋਲ ਚੱਲ ਕੇ ਆਪਣੇ ਅੱਖੀ ਵੇਖ ਹੁਣ।
ਤਬ ਨਵਾਬ ਉਠ ਲੜਕਾ ਟੋਹਾ।
ਤਦੋਂ ਨਵਾਬ ਨੇ ਜਾ ਕਰਕੇ ਭਾਈ ਸ਼ਾਹਬਾਜ਼ ਨੂੰ ਟੋਇਆ ਵੇਖਿਆ ਕਰ, ਫਿਰ ਪੁੱਛਿਆ, ਉਹ ਸ਼ਾਹਬਾਜ਼ ਦੱਸ ਕੀ ਆਨਾ ਹੈ ਤੂੰ?
ਲੜਕੇ ਕੋ ਕਸ਼ ਲਗੇ
ਇਹ ਕਹਿੰਦਾ, ਹਾਂ ਤੂੰ ਮੰਨਦਾ ਹੈ ਮੁਸਲਮਾਨ ਹੋਣਾ? ਕਿ ਤੂੰ ਤੇ ਮੰਨਿਆ ਹੈ ਨਾ, ਦੱਸ ਹੁਣ ਕੀ ਆਨਾ ਹੈ। ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਕਹਿੰਦੇ ਮੋਹੀ ਨਹੀਂ ਲੱਗ ਰਿਹਾ ਕੋਈ, ਐ ਨਰਮੋਹ ਹੋ ਗਿਆ ਹੈ, ਬਿਲਕੁਲ ਹੀ ਮੋਹ ਖਤਮ ਕਰ ਦਿੱਤਾ ਹੈ। ਪਿਤਾ ਤੱਕ ਮੋਹ ਨਹੀਂ ਰਹਿ ਗਿਆ ਵੀ ਮੇਰਾ ਕੋਈ ਪਿਤਾ ਹੈ, ਕੋਈ ਮੇਰੀ ਮਾਂ ਹੈ, ਕੋਈ ਭੈਣ ਹੈ, ਸਾਰੇ ਮੋਹ ਖਤਮ ਕਰ ਦਿੱਤੇ ਹੈ। ਅਤੇ ਮੋਹ ਬੜਾ ਵੱਡਾ ਜਾਲ ਹੈ। ਆ ਮੋਹ ਦੇ ਫਸੇ ਹੋਏ ਤੇ ਸਾਧ ਸੰਗਤ ਜੀ ਅਸੀਂ ਗੁਰੂ ਤੋਂ ਬੇਮੁੱਖ ਹੋਏ ਰਹਿੰਦੇ ਹਾਂ, ਸਵੇਰੇ ਸ਼ਾਮੀ ਸਾਡਾ ਜਿਹੜਾ ਟਾਈਮ ਨਹੀਂ ਨਾ ਲੱਗਦਾ, ਇਹ ਮੋਹ ਦਾ ਹੀ ਜਾਲ ਹੈ, ਕਿਉਂਕਿ ਸਾਨੂੰ ਉਹ ਦਿਖਦਾ ਹੈ ਪਰਿਵਾਰ, ਤਾਂ ਹੀ ਤਾਂ ਗੁਰੂ ਨਹੀਂ ਦਿਖਦੇ, ਅਤੇ ਨਿਰਮੋਹ ਹੋਣਾ ਔਖਾ ਬਹੁਤ ਹੈ। ਇਸੇ ਤਰ੍ਹਾਂ ਇੱਕ ਨਿਰਮੋਹ ਰਾਜਾ ਹੋਇਆ ਹੈ। ਨਿਰਮੋਹ ਰਾਜੇ ਦਾ ਪੁੱਤਰ ਉਹ ਜੰਗਲ ਵਿੱਚ ਸ਼ਿਕਾਰ ਖੇਡਦਾ ਖੇਡਦਾ ਚਲਿਆ ਗਿਆ, ਜਿੱਥੇ ਮਹਾਤਮਾ ਦੀ ਝੌਂਪੜੀ ਸੀ ਉੱਥੇ ਜਾ ਖੜਿਆ, ਉੱਥੇ ਜਾ ਕੇ ਮਹਾਤਮਾ ਕੋਲ ਚਲਾ ਗਿਆ ਮੱਥਾ ਟੇਕਣ। ਉਹ ਮਹਾਤਮਾ ਕੋਲ ਜਦੋਂ ਗਿਆ, ਮਹਾਤਮਾ ਕਹਿਣ ਲੱਗੇ ਉਹ ਰਾਜੇ ਦੇ ਪੁੱਤਰ, ਨਿਰਮੋਹ ਰਾਜੇ ਦੇ ਪੁੱਤਰ ਨੂੰ, ਵੀ ਦੱਸ ਇਹ ਰਾਜਪੁੱਤਰ ਤੂੰ ਕਿਸ ਦਾ ਪੁੱਤਰ ਹੈ? ਕਹਿਣ ਲੱਗਾ, ਜੀ ਮਹਾਤਮਾ ਸੰਤ ਜੀ ਫਕੀਰ ਜੀ, ਮੈਂ ਨਿਰਮੋਹ ਰਾਜੇ ਦਾ ਪੁੱਤਰ ਹਾਂ। ਨਿਰਮੋਹ ਦਾ ਅਰਥ ਹੁੰਦਾ ਹੈ ਨਿਰ ਦਾ ਅਰਥ ਰਹਿਤ, ਮੋਹ ਅਤੇ ਮੋਹ ਦਾ ਅਰਥ ਮੋਹ, ਮੋਹ ਤੋਂ ਰਹਿਤ ਜੋ ਹੈ। ਉਹ ਰਾਜੇ ਦਾ ਨਾਮ ਹੀ ਨਿਰਮੋਹ ਪਿਆ ਹੋਇਆ ਸੀ, ਵੀ ਨਿਰਮੋਹ ਰਾਜਾ ਜਿਹਨੂੰ ਕੋਈ ਮੋਹ ਹੀ ਨਹੀਂ ਹੈ, ਜਿਵੇਂ ਜਨਕ ਰਾਜੇ ਨੂੰ ਕੋਈ ਨਹੀਂ ਸੀ ਮੋਹ। ਅਤੇ ਉਹ ਜਾ ਕੇ ਕਹਿਣ ਲੱਗਾ, ਜਦੋਂ ਮਿਲੇ ਹੈ ਸੰਤ ਜੋ ਪੁੱਤਰ ਰਾਜੇ ਦਾ, ਕਹਿੰਦਾ ਜੀ ਮੈਂ ਤੇ ਨਿਰਮੋਹ ਰਾਜੇ ਦਾ ਪੁੱਤਰ ਹਾਂ। ਕਹਿੰਦਾ ਸੰਤ ਸੁਣ ਕੇ ਅਚਰਜ ਹੋ ਗਏ ਅਤੇ ਕਹਿਣ ਲੱਗੇ ਵੀ ਨਾਮ ਦਾ ਹੀ ਇਹ ਨਾ, ਨਾਮ ਦਾ ਹੀ ਨਿਰਮੋਹ ਰਾਜਾ ਬਣਿਆ ਹੋਇਆ ਹੈ, ਨਿਰਮੋਹ ਹੋਣਾ ਬਹੁਤ ਔਖਾ ਹੈ, ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ, ਜਪ ਤਪ ਕਰਨੇ ਪੈਂਦੇ ਹੈ। ਉਹ ਰਾਜ ਦਾ ਪੁੱਤਰ ਕਹਿਣ ਲੱਗਾ, ਸੰਤ ਜੀ ਤੁਸੀਂ ਪਰਤਾਵਾ ਕਰਨਾ ਅਤੇ ਆਪਣੇ ਅੱਖੀ ਜਾ ਕੇ ਵੇਖ ਸਕਦੇ ਹੋ, ਉੱਥੇ ਜਾ ਕੇ ਤੁਸੀਂ ਵੇਖੋ। ਅਤੇ ਉਹ ਕਹਿੰਦੇ ਠੀਕ ਹੈ। ਕਹਿਣ ਲੱਗੇ ਇੰਝ ਕਰ, ਆਹ ਜਿਹੜੇ ਤੇਰੇ ਕੱਪੜੇ ਆ ਇਹ ਤੂੰ ਉਤਾਰ ਕੇ ਮੈਨੂੰ ਦੇ ਦੇ, ਜਿੰਨਾ ਚਿਰ ਮੈਂ ਵਾਪਸ ਨਹੀਂ ਆਵਾਂਗਾ ਤਾਂ ਝੌਂਪੜੀ ਵਿੱਚੋਂ ਹਿਲਣਾ ਨਹੀਂ ਹੈ। ਠੀਕ, ਕਹਿੰਦੇ ਠੀਕ ਹੈ ਜੀ। ਉਹ ਕੱਪੜੇ ਸਾਰੇ ਲੈ ਲਏ ਰਾਜੇ ਦੇ ਪੁੱਤਰ ਦੇ, ਕੱਪੜੇ ਲੈ ਕੇ ਸ਼ਿਕਾਰੀ ਨੂੰ ਮਿਲ ਕੇ ਉਹ ਜਿੰਨੇ ਜਾਨਵਰਾਂ ਦਾ ਖੂਨ ਵਗਿਆ ਸੀ ਉਹ ਖੂਨ ਸਾਰਾ ਕੱਪੜਿਆਂ ਨੂੰ ਲਾ ਦਿੱਤਾ, ਕੱਪੜਿਆਂ ਨੂੰ ਖੂਨ ਲਾ ਕੇ ਅਤੇ ਉਹ ਚਲੇ ਗਏ ਰਾਜੇ ਦੇ ਘਰ। ਮਹਾਤਮਾ ਜੀ ਜਾ ਕੇ ਕਹਿਣ ਲੱਗੇ, ਰਾਜਨ ਆਹ ਤੇਰੇ ਪੁੱਤਰ ਨੂੰ ਸ਼ੇਰ ਨੇ ਮਾਰ ਦਿੱਤਾ ਹੈ, ਅਤੇ ਆਹ ਦੇ ਕੱਪੜੇ ਵੇਲਾ ਘਰ ਪਛਾਣ ਲਏ, ਬਾਅਦ ਵਿੱਚ ਨਾ ਕਹੀਂ, ਮੇਰੀ ਝੌਂਪੜੀ ਦੇ ਅੱਗੇ ਉਹ ਮਰਿਆ ਪਿਆ ਹੈ। ਨਿਰਮੋਹ ਰਾਜੇ ਨੇ ਵੇਖਿਆ, ਵੇਖ ਕੇ ਕਹਿਣ ਲੱਗਾ, ਜੀ ਮਹਾਤਮਾ ਸੰਤ ਜੀ ਇਹ 'ਚ ਕਿਹੜੀ ਵੱਡੀ ਗੱਲ ਹੈ, ਇਹਦੇ ਪੂਰਵ ਜਨਮ ਕੇ ਮਿਲੇ ਸੰਜੋਗੀ, ਪਿਛਲੇ ਜਨਮਾਂ ਕਰਕੇ ਸੰਜੋਗ ਹੋਇਆ ਹੈ, ਅਤੇ ਇਹਦੇ ਪ੍ਰਾਰਬਧ ਦੇ ਕਰਕੇ ਕਿਸਮਤ ਕਰਕੇ ਮੇਲ ਸੰਜੋਗ ਹੋਏ ਹੈ, ਅਤੇ ਹੁਣ ਉਹਦੀ ਹੁਣ ਕਿਸਮਤ ਹੀ, ਉਹਦੀ ਉਮਰ ਹੀ ਨਹੀਂ ਲਿਖੀ ਸੀ ਅਤੇ ਉਹ ਮਿਟ ਗਈ ਹੈ, ਅਤੇ ਜੋ ਮਰ ਗਿਆ ਤਾਂ ਕਿਹੜੀ ਗੱਲ ਹੈ, ਚਿੰਤਾ ਵਾਲੀ ਕਿਹੜੀ ਗੱਲ ਹੈ, ਜੋ ਹੋ ਗਿਆ ਸੋ ਹੋ ਗਿਆ, ਰੱਬ ਦੇ ਭਾਣੇ ਵਿੱਚ ਸਭ ਠੀਕ ਹੈ। ਸੁਣ ਕੇ ਮਹਾਤਮਾ ਜੀ ਹੈਰਾਨ ਹੋ ਗਏ ਵੀ ਇਹ ਤਾਂ ਵਾਕਈ ਰਾਜਾ ਨਿਰਮੋਹ ਹੈ, ਇਹਨੂੰ ਜਵਾਨ ਪੁੱਤਰ ਮਰ ਗਿਆ ਕੋਈ ਫਿਕਰ ਨਹੀਂ ਹੈ, ਕੋਈ ਅੱਖਾਂ 'ਚ ਅਥਰੂ ਨਹੀਂ ਕਹਿ ਰਿਹਾ, ਕੋਈ ਇਹਨੇ ਸ਼ੰਕਾ ਹੀ ਨਹੀਂ ਕੀਤਾ। ਕਹਿਣ ਲੱਗਾ ਚੰਗੀ ਗੱਲ ਹੈ, ਕਹਿੰਦਾ ਵਾਕਈ ਇਹ ਰਾਜਾ ਨਿਰਮੋਹ ਹੈ। ਫਿਰ ਸੋਚਿਆ ਵੀ ਪਰਿਵਾਰ ਵੇਖਿਆ ਜਾਵੇ, ਅਤੇ ਮਹਾਤਮਾ ਜੀ ਇਹਦੇ ਘਰਵਾਲੀ ਕੋਲ ਚਲੇ ਗਏ, ਕਹਿੰਦੇ ਆ ਵੇਖੋ ਮਹਾਰਾਣੀ ਜੀ, ਤੁਹਾਡੇ ਪੁੱਤਰ ਨੂੰ ਸ਼ੇਰ ਨੇ ਮਾਰ ਦਿੱਤਾ, ਮੇਰੀ ਝੌਂਪੜੀ ਅੱਗੇ ਪਿਆ, ਉਹਦੇ ਕੱਪੜੇ ਵੇਖ ਪਛਾਣ ਲਓ, ਸੁਝਾਣ ਲਓ। ਉਹ ਵੇਖ ਕੇ ਕਹਿਣ ਲੱਗੇ, ਸੰਤ ਜੀ ਬਿਰਖੇ ਹੇਠ ਸਭ ਜੰਤ ਇਕੱਠੇ, ਜਿਵੇਂ ਰੁੱਖ ਹੁੰਦਾ ਹੈ ਉਹਦੇ 'ਤੇ ਪੰਛੀ ਰਾਤ ਨੂੰ ਆ ਕੇ ਬੈਠ ਜਾਂਦੇ, ਦਿਨ ਚੜ੍ਹਦਾ ਅਤੇ ਪੰਛੀ ਸਾਰੇ ਖਿੰਡ ਪੁੰਡ ਜਾਂਦੇ, ਕੋਈ ਕਿਤੇ ਕੋਈ ਕਿਤੇ, ਇਹ ਤਾਂ ਇਸੇ ਤਰ੍ਹਾਂ ਜੀਵਨ ਹੈ ਸੰਤ ਜੀ, ਜਿਵੇਂ ਗ੍ਰਹਿਸਥ ਦਾ ਹੈ ਬ੍ਰਿਛ, ਗ੍ਰਹਿਸਥ ਜੀਵਨ ਕੀ ਹੈ? ਬ੍ਰਿਛ ਰੁੱਖ ਹੈ ਇਹ। ਇਹਦੇ 'ਤੇ ਜੀਵ ਅਸੀਂ ਜਿਹੜੇ ਬੰਦੇ ਮਨੁੱਖ ਹਾਂ ਉਹ ਗ੍ਰਹਿਸਥ ਦੇ ਰੁੱਖ 'ਤੇ ਬੈਠੇ ਹੋਏ ਹਾਂ। ਉਹ ਜਦੋਂ ਕਾਲ ਰੂਪੀ ਸੂਰਜ ਚੜ੍ਹਦਾ ਦਿਨ ਚੜ੍ਹਦਾ ਹੈ ਅਤੇ ਉਹ ਚੜ੍ਹਦੇ ਕਰਕੇ ਸਾਰੇ ਵਿਛੜ ਜਾਂਦੇ, ਕੋਈ ਇੱਧਰ ਕੋਈ ਇੱਧਰ। ਜੇ ਸਾਡਾ ਪੁੱਤਰ ਵੀ ਇਸੇ ਤਰ੍ਹਾਂ ਹੀ ਹੈ, ਜੇ ਉਹ ਮਰ ਗਿਆ ਤਾਂ ਕਿਹੜੀ ਗੱਲ ਹੈ, ਜੋ ਰੱਬ ਨੇ ਕੀਤਾ ਉਹ ਠੀਕ ਹੀ ਹੈ। ਇਹ ਸੰਤ ਜੀ ਸੁਣ ਕੇ ਫਿਰ ਬੜੇ ਹੈਰਾਨ ਹੋਏ ਵੀ ਮਾਤਾ ਵੀ ਧਾਨੀ ਹੈ ਇਹਨਾਂ ਦੀ। ਫਿਰ ਜਾ ਕਰਕੇ ਉਹ ਇਹਦੀ ਪਤਨੀ ਕੋਲ ਚਲੇ ਗਏ ਮਹਾਤਮਾ ਜੀ। ਮਹਾਤਮਾ ਜੀ ਕਹਿਣ ਲੱਗੇ ਕਿ ਹੇ ਰਾਜੇ ਦੀ ਨੌਂਹ ਨੂੰ ਕਹਿੰਦੇ ਕਿ ਹੇ ਰਾਜਪੁੱਤਰੀ, ਵੇਖ ਤੇਰਾ ਪਤੀ ਜਿਹੜਾ ਹੈ ਉਹ ਮਰ ਗਿਆ ਹੈ, ਸ਼ੇਰ ਨੇ ਇਹਨੂੰ ਮਾਰ ਦਿੱਤਾ, ਮੇਰੀ ਕੁੱਟੀ ਅੱਗੇ ਪਿਆ ਦੇ ਕੱਪੜੇ ਆ ਪਏ ਹੈ। ਇਹਨੇ ਵੇਖ ਕੇ ਕਹਿਣ ਲੱਗੀ, ਸੰਤ ਜੀ ਇਹਦੇ ਜੁੱਧ ਤੋਂ ਭਾਵ ਹੈ ਸਾਹਿਬ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਤ ਜੀ ਇਹਦੇ ਜੋ ਮਾਲਕ ਨੂੰ ਪਾਉਂਦਾ ਚੰਗੀ ਗੱਲ ਹੀ ਹੈ, ਅਤੇ ਇਹਦੇ ਜੀਵਨ ਦੇ ਸੰਯੋਗ ਮੇਲ ਤਾਂ ਇਵੇਂ ਹੈ ਜਿਵੇਂ ਦਰਿਆ ਦੇ ਉੱਪਰ ਬੇੜੀ ਚੱਲਦੀ ਹੈ ਅਤੇ ਉਹ ਕੰਢੇ 'ਤੇ ਲੱਗਦੀ, ਲੋਕ ਬੈਠਦੇ ਆ, ਦੂਜੇ ਕਿਨਾਰੇ 'ਤੇ ਜਾਂਦੀ, ਲੋਕ ਸਾਰੇ ਕੰਢੇ 'ਤੇ ਲੱਗਣ ਕਰਕੇ ਖਿੰਡ ਪੁੰਡ ਜਾਂਦੇ ਆ। ਜਦੋਂ ਖਿੰਡ ਪੁੰਡ ਜਾਂਦੇ ਪਰ ਉਹ ਮੂਰਖ ਲੋਕ ਹੈ ਜਿਹੜੇ ਉਹ ਰਾਹ ਦੇ ਵਿੱਚ ਜਾਂਦਿਆਂ ਜਾਂਦਿਆਂ ਪ੍ਰੇਮ ਕਰ ਲੈਂਦੇ ਆ, ਪ੍ਰੇਮ ਪਾ ਲੈਂਦੇ ਆ, ਉਹ ਤਾਂ ਮੂਰਖ ਹੈ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ, ਬਟਾਊ ਸਿਉ ਜੋ ਲਾਵੇ ਨੇਹ ਤਾ ਕੋ ਹਾਥ ਨਾ ਆਵੇ ਕੇਹ। ਜਿਹੜੇ ਬਟਾਊ ਕਹੀਏ ਰਾਹੀ ਦੇ ਨਾਲ ਜਾ ਕੇ ਜਾਂਦਿਆਂ ਜਾਂਦਿਆਂ ਪ੍ਰੇਮ ਲਾ ਲੈਂਦੇ ਹੈ, ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਮਿਲਣਾ ਕੀ ਹੈ, ਕੀ ਮਿਲਣਾ ਹੈ, ਰਾਹੀ ਦੇ ਨਾਲ ਪ੍ਰੇਮ ਪਾਇਆ, ਬਾਅਦ ਵਿੱਚ ਮੇਲ ਹੀ ਨਹੀਂ ਹੋਣੇ ਹੈ, ਉਹ ਕੋਈ ਲਾਹੇ ਦਾ ਨਹੀਂ ਹੈ। ਇਸੇ ਤਰ੍ਹਾਂ ਉਹਦੀ ਘਰਵਾਲੀ ਕਹਿਣ ਲੱਗੀ ਰਾਜੇ ਦੇ ਪੁੱਤਰ ਦੀ ਕਿ ਇਹ ਜੇ ਮੇਰਾ ਪਤੀ ਮਰ ਗਿਆ ਕਿਹੜੀ ਗੱਲ ਹੈ, ਇਹਦੇ ਬੇੜੀ ਦੇ ਵਿੱਚ ਬੈਠੇ ਹੋਏ ਲੋਕਾਂ ਵਾਂਗ ਹੈ, ਜਿਵੇਂ ਉਹ ਕਿਨਾਰੇ ਦੇ ਲੱਗ ਖਿੰਡ ਪੁੰਡ ਜਾਂਦੇ, ਚਲੋ ਜੇ ਉਹਦੀ ਚਲਾ ਗਿਆ ਤਾਂ ਕਿਹੜੀ ਗੱਲ ਹੋ ਗਈ ਹੈ। ਸੁਣ ਕੇ ਸੰਤ ਜਿਹੜਾ ਅਚਰਜ ਹੋ ਗਿਆ, ਕਹਿਣ ਲੱਗਿਆ ਵੀ ਇਹ ਟੱਬਰ ਸਾਰਾ ਪਰਿਵਾਰ ਹੀ ਧੰਨ ਹੈ, ਜਿਨ੍ਹਾਂ ਦੇ ਸਾਰਾ ਟੱਬਰ ਹੀ ਨਿਰਮੋਹ ਹੈ ਅਤੇ ਮੋਹ ਹੀ ਕੋਈ ਨਹੀਂ ਹੈ। ਕੱਪੜੇ ਲੈ ਕੇ ਜਾ ਕੇ ਰਾਜੇ ਦੇ ਪੁੱਤਰ ਨੂੰ ਦਿੱਤੇ, ਕਹਿਣ ਲੱਗਿਆ ਕਿ ਹੇ ਪੁੱਤਰ ਤੂੰ ਧਾਨੀ ਹੈ ਜਿਹਦਾ ਇਸੇ ਪਰਿਵਾਰ 'ਚ ਜਨਮ ਹੋਇਆ, ਵਾਕਿਆ ਤੇਰਾ ਪਿਤਾ ਜੀ ਨਿਰਮੋਹ ਹੈ, ਬਲਕਿ ਸਾਰਾ ਟੱਬਰ ਵੀ ਨਿਰਮੋਹ ਹੈ। ਇਹ ਨਿਰਮੋਹ ਦੀ ਕਥਾ ਹੈ, ਜਿਹੜੇ ਨਿਰਮੋਹ ਤੋਂ ਰਹਿ ਹੋ ਜਾਂਦੇ ਨਿਰਮੋਹ ਮੋਹ ਤੋਂ ਰਹਿਤ, ਉਹ ਧੰਨ ਪੁੱਛੋ ਭਾਈ ਬਹੁਤ ਵਿਰਲਿਆ ਹੈ, ਨਹੀਂ ਤਾਂ ਸਾਨੂੰ ਤਾਂ ਮੋਹ ਨਹੀਂ ਸਤਾਇਆ ਹੈ ਸਵੇਰੇ ਸ਼ਾਮੀ। ਇੱਥੇ ਉਹੀ ਗੱਲ ਕਹਿ ਰਹੇ ਆ ਵੀ ਭਾਈ ਸ਼ਾਹਬਾਜ ਸਿੰਘ ਜੀ ਜੋ ਸਨ ਉਹਨਾਂ ਦੇ ਅੰਦਰ ਹੁਣ ਕੋਈ ਮੋਹ ਹੀ ਨਹੀਂ ਰਿਹਾ, ਵੀ ਕੋਈ ਜਗੀਰ ਦਾ, ਕੋਈ ਪੈਸੇ ਦਾ, ਕੋਈ ਸਰੀਰਾਂ ਦਾ, ਕੋਈ ਜਗੀਰਾਂ ਦਾ, ਕੋਈ ਪਿਤਾ ਦਾ, ਕੋਈ ਮਾਤਾ ਦਾ, ਭੈਣ ਦਾ, ਕੋਈ ਮੋਹ ਹੀ ਨਹੀਂ ਲੱਗ ਰਿਹਾ ਹੁਣ।
ਓਹੇ ਲੜਕੇ ਤੂੰ ਮੁਸਲਮਾਨ,
ਕਹਿਣ ਲੱਗਾ ਉਹ ਜ਼ਕਰੀਆ ਖਾਨ, ਓਏ ਪੁੱਤਰਾ ਤੂੰ ਜਾਬਾਜ, ਮੇਰੀ ਸੁਣ ਲਾ ਗੱਲ, ਮੁਸਲਮਾਨ ਹੋ ਜਾ ਹੁਣ,
ਕਲਮਾ ਪੜ੍ਹੋ ਤੂੰ ਛੋਡੇ ਜਾਂ ਪ੍ਰਾਣ,
ਜੇ ਤੂੰ ਕਲਮਾ ਪੜ੍ਹ ਲਵੇ ਤੇਰੇ ਪ੍ਰਾਣ ਛੱਡੇ ਜਾਣਗੇ, ਤੇਰੇ ਜਿਹੜੇ ਪ੍ਰਾਣ ਉਹ ਬਚ ਜਾਣਗੇ। ਤੂੰ ਕਲਮਾ ਕਹਿ ਜਿੱਦਾਂ ਮੈਂ ਕਹਿੰਦਾ, ਤੂੰ ਸੁਣ ਲਾ ਇਲਾਹ ਇਲਾਹ ਮੁਹੰਮਦ ਰਸੂਲ ਅੱਲਾਹ, ਇਸ ਤਰ੍ਹਾਂ ਤੂੰ ਕਲਮਾ ਪੜ੍ਹ ਤੇਰੇ ਪ੍ਰਾਣ ਬਚ ਜਾਣਗੇ।
ਤਬ ਲੜਕੇ ਨੇ ਬਚਨ ਉਚਾਰਾ,
ਉਦੋਂ ਭਾਈ ਸਾਹਿਬ ਭਾਈ ਸ਼ਬੇਗ ਸਿੰਘ ਜੀ ਦੇ ਪੁੱਤਰ ਸ਼ਾਹਬਾਜ ਨੇ ਇਸ ਤਰ੍ਹਾਂ ਜਵਾਬ ਦਿੱਤਾ ਇਹਨੂੰ,
ਆਪਣਾ ਕਲਮਾ ਹਮੇ ਪਿਆਰਾ।
ਕਹਿਣ ਲੱਗੇ ਜ਼ਕਰੀਆ ਖਾਨ, ਜਿਵੇਂ ਤੈਨੂੰ ਆਪਣਾ ਕਲਮਾ ਪਿਆਰਾ ਹੈ, ਤੈਨੂੰ ਆਪਣਾ ਮੰਤਰ ਪਿਆਰਾ ਹੈ, ਇਸੇ ਤਰ੍ਹਾਂ ਸਾਨੂੰ ਆਪਣੇ ਗੁਰੂ ਦਾ ਦਿੱਤਾ ਹੋਇਆ ਸਤਨਾਮ ਵਾਹਿਗੁਰੂ ਇਹ ਕਲਮਾ ਪਿਆਰਾ ਹੈ।
ਸਤਨਾਮ ਜੋ ਗੁਰ ਤੇਰੀਆ,
ਅਸਾਂ ਨੇ ਜੋ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜੋ ਗੁਰੂ ਮਹਾਰਾਜ ਜੀ ਦੀ ਸਿੱਖਾਂ ਪਾਸੋਂ ਸੱਚੇ ਨਾਮ ਦਾ ਵਾਹਿਗੁਰੂ ਵਾਹਿਗੁਰੂ ਗੁਰਮੰਤਰ, ਇਸੇ ਤਰ੍ਹਾਂ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਅਸਾਂ ਨੇ ਸੱਚੇ ਨਾਮ ਦਾ ਗੁਰੂ ਤੋਂ ਮੰਤਰ ਲਿਆ ਹੈ, ਕਲਮਾ ਲਿਆ ਹੋਇਆ ਪਹਿਲਾਂ ਹੀ।
ਵਾਹਿਗੁਰੂ ਗੁਰ ਕਲਮਾ ਦੀਆ,
ਸਾਨੂੰ ਤੇ ਗੁਰੂ ਨੇ ਵਾਹਿਗੁਰੂ ਗੁਰਮੰਤਰ ਦੀਆਂ ਕਲਮਾਂ ਦਿੱਤੀਆਂ ਹੋਈਆਂ ਹੈ, ਜੋ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ 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 ਵਾਹਿ ਜੀਓ। ਅਸਾਂ ਨੇ ਇਹ ਕਲਮਾ ਲਿਆ ਹੋਇਆ ਹੈ ਪਹਿਲਾਂ ਹੀ। ਜ਼ਕਰੀਆ ਖਾਨ, ਤੂੰ ਕਿਹੜੇ ਕਲਮਾ ਦੀਆਂ ਗੱਲਾਂ ਕਰਦਾ ਹੈ? ਕਦੋਂ ਨਵਾਬ ਜ਼ਕਰੀਆ ਖਾਨ ਦੇ ਮਨ 'ਚ ਬੜਾ ਰੋਸ ਆਇਆ, ਇਹਨੂੰ ਤੇ ਅੱਗ ਲੱਗ ਗਈ। ਕਹਿਣ ਲੱਗਾ ਉਹ ਜਲਾਦਾਂ ਨੂੰ, ਇਹ ਜਿਹੜੇ ਹੈ ਨਾ ਲਾ ਦੋਂਗੇ ਬੂਤ ਬਾਤ ਉਸੇ ਨਹੀਂ ਮਾਨਤੇ, ਇਹਨਾਂ ਨੂੰ ਕਹਿੰਜ ਕਰੋ, ਇਹਨਾਂ ਨੂੰ ਚੰਗਾ ਜਿਹੜਾ ਇਹਨੂੰ ਤਸੀਏ ਦੋ, ਮਾਰੋ ਇਹਨੂੰ, ਕੋ ਇਹਨੂੰ ਫਿਰ
ਆਗੇ ਤੇ ਚੋਗਨ ਦੁੱਖ ਦੀਆ।
ਅੱਗੇ ਤੋਂ ਚਾਰ ਗੁਣਾ ਵੱਧ ਦੁੱਖ ਦਿੱਤਾ ਹੈ, ਪਿੱਛੇ ਵੇਖੋ ਲੋ ਕਿੰਨਾ ਦੁੱਖ ਦਿੱਤਾ ਹੈ, ਕਿੰਨਾ ਕੁਝ ਹੱਥੀਂ ਵੀ ਕੀਤਾ, ਚਰਖੜੀ 'ਤੇ ਵੀ ਚਾੜਿਆ, ਮਾਰ ਬੜੀ ਮਾਰੀ, ਕੋਸ਼ਿਸ਼ ਕੀਤੀ, ਬੇਹੋਸ਼ ਕਰ ਦਿੱਤਾ। ਅੱਗੇ ਤੋਂ ਚਾਰ ਗੁਣਾ ਵੱਧ ਜਿਹੜਾ ਹੈ ਉਹ ਤਸੀਹੇ ਦਿੱਤੇ ਹਨ।
ਲੜਕੇ ਕੇ ਜਿਤ ਸੁਖ ਸੋਥੀਆ।
ਪਰ ਇੱਧਰ ਤੇ ਮਹਾਰਾਜ ਦੀ ਕਿਰਪਾ ਹੀ ਹੈ, ਸੋਖੀ ਸੁੱਖ ਹੈ, ਉਹਦੇ ਸੁੱਖ ਆਤਮਕ ਸੁੱਖ ਆ ਗਿਆ ਹੈ, ਕੋਈ ਫਰਕ ਹੀ ਨਹੀਂ ਹੈ। ਕਾਇਆ ਕਾਪਲ ਚੀਰ ਬਹੁ ਪਾ ਫਾਰੈ, ਹਰ ਰੰਗ ਨਾ ਲਾਹੇ ਸੁਭਾਗਾ। ਜਦੋਂ ਉਹ ਵਾਹਿਗੁਰੂ ਦਾ ਮੰਤਰ, ਉਹ ਗੁਰੂ ਦਾ ਨਾਮ ਵਸ ਜਾਂਦਾ ਹੈ ਨਾ ਸਾਧ ਸੰਗਤ ਜੀ, ਕਾਇਆ ਕਾਪਰ ਚੀਰ ਬਹੁ ਫਾਰੈ, ਦਰਜੀ ਜੇ ਉਹ ਲੀਰਾਂ ਲਾ ਲਾ ਕੇ ਸੁੱਟੀ ਜਾਂਦਾ ਕੱਪੜੇ ਦੀਆਂ, ਜੇ ਕੋਈ ਸਰੀਰ ਨੂੰ ਇੱਦਾਂ ਚੀਰ ਚੀਰ ਕੇ ਲੀਰਾਂ ਵਾਂ ਕਰ ਦੇਣਾ, ਉਹ ਹਰੀ ਦੇ ਨਾਮ ਦਾ ਰੰਗ ਕਦੀ ਲੱਥਦਾ ਹੀ ਨਹੀਂ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹੈ, ਜਾ ਕੋ ਰੰਗ ਲਾਗੋ ਹਰ ਯੁਗ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਸੂਰਮੇ ਦੇ ਲੋਕ ਬੜੇ ਬਣੇ ਹੈ, ਪਹਿਲਾਂ ਸੂਰਮੇ ਜੰਗ ਯੁੱਧ ਵਾਲੇ ਸੀ, ਹੁਣ ਸੂਰਮੇ ਦੂਜੇ ਹੀ ਹੈ। 10-20 ਜਣੇ ਇਕੱਠੇ ਕਰਕੇ ਕਿਸੇ ਮਹਾਤੜ ਨੂੰ ਕੁੱਟ ਦਿੱਤਾ, ਜੀ ਮੈਂ ਬੜਾ ਸੂਰਮਾ ਹਾਂ। ਉਹ ਕੋਈ ਸੂਰਮਾ ਨਹੀਂ, ਨਾ ਕੋਈ ਮਰਦਾਨਗੀ ਹੈ, ਅਤੇ ਲੁਕਦੇ ਫਿਰਦੇ ਬਾਅਦ ਵਿੱਚ ਕੋਈ ਫਾਇਦਾ ਨਹੀਂ ਹੈ। ਇਹ ਸੂਰਮੇ ਇਹੋ ਜਿਹੇ ਲੋਕ ਅੱਜ ਕੱਲ੍ਹ ਦੇ ਬਣੇ ਹੋਏ ਆ। ਪਹਿਲੇ ਸੂਰਮੇ ਸੀ, ਜੰਗ ਵਿੱਚ ਸੀਨੇ ਦੇ ਵਾਰ ਖਾਂਦੇ ਸੀ, ਵੀ ਸੀਨੇ ਦੇ ਮਾਰਦੇ ਸੀ। ਇੱਕ ਹੁੰਦਾ ਹੈ ਰਥੀ, ਇੱਕ ਹੁੰਦਾ ਹੈ ਮਹਾਰਥੀ, ਜਿਹੜੇ ਇੱਕ ਹੁੰਦਾ ਹੈ ਆਦਰਥੀ, ਜਿਹੜਾ ਕੁਝ ਨਾ ਲੜੇ, ਥੋੜ੍ਹਿਆਂ ਨਾਲ ਲੜੇ ਉਹ ਰਥੀ, ਜਿਹੜਾ ਮਹਾਰਥੀ ਹੈ ਉਹ ਲੜਦਾ ਹੈ 100 ਜਾਣੇ ਨਾਲ ਲੜਦਾ ਹੈ, ਜਿਹੜਾ ਆਤਰਥੀ ਉਹ 10,000 ਜਾਣੇ ਨਾਲ ਇਕੱਲਾ ਲੜ ਸਕਦਾ ਹੈ। ਇਸ ਤਰ੍ਹਾਂ ਵਿਦਵਾਨਾਂ ਨੇ ਵੱਖਰੀ ਵੱਖਰੀ ਵਿਚਾਰ ਦੱਸੀ ਹੈ, ਪਰ ਸਤਿਗੁਰੂ ਜੀ ਕਹਿੰਦੇ ਸੂਰਮੇ ਤਾਂ ਹੈ, ਪਰ ਜਾ ਕੋ ਰੰਗ ਲਾਗੋ ਇਸ ਯੁੱਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰੰਗ ਲੱਗਾ ਹੈ ਭਾਈ, ਸੂਰਮੇ ਦੇ ਅਸਲ ਵਿੱਚ ਉਹ ਹੈ। ਇਸੇ ਤਰ੍ਹਾਂ ਭਾਈ ਸ਼ਾਹਬਾਜ ਸਿੰਘ ਹੋਣੀ ਉਹਨਾਂ ਸੂਰਮਿਆਂ ਵਿੱਚੋਂ ਹੈ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੋਇਆ, ਉਹ ਸਗੋਂ ਕੋਈ ਫਰਕ ਨਹੀਂ ਪੈ ਰਿਹਾ, ਆਤਮਕ ਸੁੱਖ ਦਾ ਆਨੰਦ ਲੈ ਰਹੇ ਹਨ ਤਸੀਹਾਂ ਦੇ ਵਿੱਚ ਰਹਿੰਦਿਆਂ ਹੋਇਆ ਵੀ। ਉੱਧਰ ਤੇ ਉਹ ਅਵਸਥਾ ਬਣੀ ਹੋਈ ਹੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਗਤ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਔਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ, ਹਰਖ ਸੁਖ ਤੇ ਰਹੇ ਨਿਆਰੋ, ਨਾਹੇ ਮਾਨ ਅਭਿਮਾਨਾ। ਇਹ ਜਿਹੜੀ ਅਵਸਥਾ ਹੈ ਬ੍ਰਹਮ ਗਿਆਨੀਆਂ ਦੀ, ਉਹ ਅਵਸਥਾ ਦੇ ਵਿੱਚ ਭਾਈ ਸ਼ਾਹਬਾਜ ਸਿੰਘ ਹੋਣੀ ਜਿਹੜੇ ਆ ਵੀ ਚੱਲ ਰਹੇ ਆ, ਸੁੱਖ ਹੋ ਰਿਹਾ, ਕੋਈ ਦੁੱਖ ਨਹੀਂ ਹੋ ਰਿਹਾ। ਕਹਿੰਦੇ ਤਾਂ ਇਸ ਤਰ੍ਹਾਂ ਹੋ ਰਿਹਾ ਜਿਵੇਂ ਪ੍ਰਹਿਲਾਦ ਭਗਤ ਨੂੰ ਉਹਦੇ ਪਿਤਾ ਬੜੇ ਦੁੱਖ ਦਿੰਦੇ ਹੈ, ਉਹ ਪਹਾੜ ਤੋਂ ਸੁੱਟਿਆ ਠਾਂ ਵੱਲ ਨੂੰ, ਰੁੱਖਾਂ 'ਚ ਅੜ ਕੇ ਕੋਈ ਦੁੱਖ ਨਾ ਆਇਆ, ਸੱਪਾਂ ਵਿੱਚ ਬਿਠਾ ਦਿੱਤਾ, ਜਿਹੜਖਾਨੇ ਸੱਪ ਛੱਡ ਦਿੱਤੇ, ਉਹ ਸੱਪ ਸਗੋਂ ਕੀ ਕਰਨ ਪ੍ਰਹਿਲਾਦ ਭਗਤ ਦੇ ਗਲ ਵਿੱਚ ਪੈ ਕਰਕੇ ਜਿਵੇਂ ਹਾਰ ਪਰੋਇਆ ਹੁੰਦਾ, ਇਸ ਤਰ੍ਹਾਂ ਸਲਾਮਾਂ ਕਰਨ ਭਗਤ ਪ੍ਰਹਿਲਾਦ ਨੂੰ, ਜਿਵੇਂ ਮਾਲਾ ਪਰੋਈਆਂ ਹੁੰਦੀਆਂ। ਜੇ ਜੰਗਲ ਵਿੱਚ ਬਹਾਇਆ ਵੀ ਸ਼ੇਰ ਖਾ ਜਾਣਗੇ, ਉਹ ਸ਼ੇਰ ਜਾ ਕਰਕੇ ਪ੍ਰਹਿਲਾਦ ਭਗਤ ਦੇ ਜਿਵੇਂ ਕੁੱਤਾ ਉਹ ਪੈਰ ਚੱਟਣਗੇ ਅਤੇ ਪੂਛ ਫੇਰਦਾ, ਸ਼ੇਰ ਇਸੇ ਤਰ੍ਹਾਂ ਪੂਛ ਫੇਰਨ ਲੱਗੇ। ਜੇ ਉਹ ਸਮੁੰਦਰ ਵਿੱਚ ਡੁਬਾਉਣ ਦੀ ਕੋਸ਼ਿਸ਼ ਕੀਤੀ, ਪੱਥਰ ਨਾ ਬੰਨ ਕੇ, ਉਹ ਪੱਥਰ ਜਾ ਕੇ ਖੁੱਲ੍ਹ ਗਿਆ ਅਤੇ ਉਸਨੂੰ ਬਾਹਰ ਮੱਛੀ ਲੈ ਕੇ ਆਈ ਭਗਤ ਪ੍ਰਹਿਲਾਦ ਨੂੰ। ਕਿੰਨੇ ਦੁੱਖ ਦਿੱਤੇ, ਹੋਲਕਾ ਜੇ ਉਹ ਹੈ ਕੰਬਲ ਵਿੱਚ ਲੈ ਕੇ ਬੈਠੀ, ਚਿਖਾ 'ਤੇ ਚੜ੍ਹ ਕੇ ਵੀ ਪ੍ਰਹਿਲਾਦ ਸੜ ਜਾਏਗਾ, ਮੈਂ ਤਾਂ ਸੜਾਂਗੀ ਨਹੀਂ, ਉਹ ਸੜ ਗਈ, ਪਰ ਪ੍ਰਹਿਲਾਦ ਭਗਤ ਦੇ ਆਲੇ ਦੁਆਲੇ ਉਹ ਕੱਪੜਾ ਵਲੇਟਿਆ ਗਿਆ। ਇੰਨੇ ਦੁੱਖ ਦਿੱਤੇ, ਪ੍ਰਹਿਲਾਦ ਭਗਤ ਨੇ ਦੁੱਖ ਮੰਨਿਆ ਹੀ ਨਹੀਂ। ਜੇ ਸੰਡਾ ਮਰਕਾ ਕੋਈ ਪੜ੍ਹਨ ਗਏ, ਜੋ ਉਹਦੇ ਜਿਹੜਾ ਹਰਨਾਕਸ਼ ਦੇ ਜਿਹੜੇ ਬੰਦੇ ਸੀ ਵਿੱਦਿਆ ਗੁਰੂ ਪੜ੍ਹਾਉਣ ਵਾਲੇ ਉਹਨਾਂ ਕੋਲ ਪੜ੍ਹਨ ਗਏ ਰਿਸ਼ੀ ਮੁਨੀਆਂ ਕੋਲ, ਅਤੇ ਉੱਥੇ ਵੀ ਕਹਿਣ ਲੱਗੇ ਮੂਕੋ ਕਹਾਂ ਪੜਾਵਸ ਆਲ ਜਾਲ, ਮੇਰੀ ਪੱਟੀਆਂ ਲਿਖ ਦਿਓ ਸ੍ਰੀ ਗੋਪਾਲ। ਆਹ ਮੈਨੂੰ ਕਹਿੰਦੇ ਕੀ ਪੜ੍ਹਾਈ ਪੜ੍ਹਾ ਰਹੇ ਹੋ? ਉਹ ਕਹਿਣ ਵੀ ਤੂੰ ਬੋਲ ਜਲੇ ਹਰਨਾਕਸ਼ ਥਲੇ ਹਰਨਾਕਸ਼, ਈਹਾਂ ਹਰਨਾਕਸ਼ ਊਹਾਂ ਹਰਨਾਕਸ਼। ਪਰ ਪ੍ਰਹਿਲਾਦ ਭਗਤ ਕਹਿੰਦੇ ਮੇਰੀ ਪੱਟੀਆਂ ਲਿਖ ਦਿਓ ਸ੍ਰੀ ਗੋਪਾਲ, ਮੇਰੀ ਫੱਟੀ ਦੇ ਉੱਪਰ ਲਿਖ ਦਿਓ ਗੋਪਾਲ। ਅਤੇ ਉਹ ਕਹਿੰਦੇ ਵੀ ਹੈ ਪ੍ਰਹਿਲਾਦ ਭਗਤ, ਤੂੰ ਰਾਮ ਦਾ ਨਾਮ ਕਹਿਣਾ ਛੱਡ ਦੇ, ਤੈਨੂੰ ਇਸ ਡਾ ਲਵਾਂਗੇ। ਪਰ ਪ੍ਰਹਿਲਾਦ ਭਗਤ ਕੀ ਕਹਿੰਦੇ ਹੈ, ਮੋਕੋ ਕਹਾ ਸਤਾਵ ਹੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾਰ, ਇੱਕ ਰਾਮ ਨਾ ਛੁੱਟ ਹੋ ਬੁਰੈ ਗਾਰ। ਕਹਿੰਦੇ ਮੈਂ ਆਪਣੇ ਰਾਮ ਦਾ ਨਾਮ ਨਹੀਂ ਛੱਡ ਸਕਦਾ, ਮੈਂ ਤਾਂ ਆਪਣੇ ਗੁਰੂ ਨੂੰ ਗਾਲ ਕੱਢਣ ਵਾਲੀ ਗੱਲ ਹੈ ਜੇ ਮੈਂ ਨਾਮ ਛੱਡ ਦੇਵਾਂ। ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰਾ ਔਰ ਪੜ੍ਹਨ ਸੋ ਨਹੀਂ ਕਾਮ। ਹੇ ਪਿਤਾ, ਮੇਰਾ ਹੋਰ ਤਾਂ ਪੜ੍ਹਨ ਕੋਈ ਕੰਮ ਹੀ ਨਹੀਂ ਹੈ, ਮੇਰਾ ਤਾਂ ਨਾਮ ਜਪਣ ਦਾ ਹੀ ਕੰਮ, ਹੋਰ ਕੰਮ ਵਾਸਤੇ ਮੈਂ ਦੁਨੀਆਂ 'ਤੇ ਆਇਆ ਹੀ ਨਹੀਂ ਹਾਂ। ਮਾਤਾ ਜੀ ਕਹਿੰਦੇ ਪੁੱਤਰ, ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਸੀਂ ਤੁਰਤ ਛਡਾਓ ਮੇਰੇ ਕਹਿਓ ਮਾਨ। ਪੁੱਤਰ ਮੈਂ ਤੈਨੂੰ ਛਡਾ ਲਵਾਂਗੀ, ਤੂੰ ਮੇਰਾ ਕਿਹਾ ਮੰਨ ਲੈਣਾ। ਇਹਦੇ 'ਚ ਕੀ ਹੈ, ਤੂੰ ਜਿੱਥੇ ਦੁਨੀਆਂ ਕਹਿ ਰਹੀ ਹੈ ਜਲੇ ਹਰਨਾਕਸ਼ ਥਲੇ ਹਰਨਾਕਸ਼, ਤੂੰ ਹੀ ਕਹਿ ਲੈ। ਕਹਿਣ ਲੱਗੇ ਮਾਤਾ, ਮੈਂ ਕਹਿ ਹੀ ਨਹੀਂ ਸਕਦਾ, ਮੇਰਾ ਔਰ ਪੜ੍ਹਨ ਸੋ ਨਹੀਂ ਕਾਮ, ਮੇਰਾ ਹੋਰ ਪੜ੍ਹਨ ਦਾ ਕੋਈ ਕੰਮ ਹੀ ਨਹੀਂ ਹੈ, ਮੈਂ ਤਾਂ ਵਿਸ਼ਨੂੰ ਭਗਵਾਨ ਦੀ ਹੀ ਭਗਤੀ ਕਰਾਂਗਾ। ਇਸ ਤਰ੍ਹਾਂ ਪ੍ਰਹਿਲਾਦ ਭਗਤ ਨੇ ਕਿੰਨੇ ਤਸੀਹੇ ਝੱਲੇ ਪਰ ਕੋਈ ਦੁੱਖ ਨਾ ਮੰਨਿਆ, ਉਹੀ ਅਵਸਥਾ ਦੱਸ ਰਹੇ ਹਨ ਭਾਈ ਸ਼ਾਹਬਾਜ਼ ਸਿੰਘ ਜੀ ਦੀ।
ਐਸੇ ਬਾਲਕ ਲਾਗੇ ਸੁਖ,
ਤੇਸੇ ਜਿਵੇਂ ਪ੍ਰਹਿਲਾਦ ਭਗਤ ਨੂੰ ਕੋਈ ਦੁੱਖ ਨਾ ਹੋਇਆ ਚੜ੍ਹਦੀ ਕਲਾ 'ਚ ਰਹੇ, ਇਸੇ ਤਰ੍ਹਾਂ ਭਾਈ ਸ਼ਾਹਬਾਜ਼ ਸਿੰਘ ਬੱਚੇ ਬਾਲਕ ਨੂੰ ਕੋਈ ਦੁੱਖ ਹੀ ਨਹੀਂ ਲੱਗਿਆ।
ਜਿਉਂ ਜਿਉਂ ਬਾਲਕ ਚੋਟਾ ਲਾਵੇ,
ਜਿਉਂ ਜਿਉਂ ਬੱਚੇ ਦੇ ਚੋਟਾਂ ਲਾਉਂਦੇ ਉਹ ਮਾਰਾਂ ਮਾਰਦੇ ਹਨ,
ਤਿਮ ਤਿਮ ਲੜਕੇ ਸੁਖ ਸੋ ਪਾਵੇ,
ਤੇਵੇ ਤਿਵੇਂ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਸੁਖ ਆਉਂਦਾ ਹੈ, ਆਨੰਦ ਆਉਂਦਾ ਹੈ।
ਮਾਰਤ ਮਾਰਤ ਵੈ ਥੱਕ ਗਏ,
ਮਾਰਦੇ ਮਾਰਦੇ ਥੱਕ ਗਏ, ਉਹਨਾਂ ਦੇ ਹੱਥਾਂ ਵਿੱਚ ਜਾਨ ਨਾ ਰਹੀ ਜਲਾਦਾਂ ਦੇ,
ਯਤਨ ਤਿਨਾ ਕੇ ਸਭ ਮੁੱਕ ਗਏ,
ਉਹਨਾਂ ਦੇ ਸਾਰੇ ਯਤਨ ਸਾਰੇ ਤਸੀਹੇ ਭਾਈ ਸ਼ਾਹਬਾਜ਼ ਸਿੰਘ ਜੀ ਦੇ ਅੱਗੇ ਫੇਲ ਹੋ ਗਏ। ਪਰ ਉਹ ਮੁਸਲਮਾਨ ਹੋਣਾ ਨਾ ਮੰਨਿਆ, ਧੰਨ ਹਨ ਭਾਈ ਸ਼ਾਹਬਾਜ਼ ਸਿੰਘ, ਧੰਨ ਹਨ ਭਾਈ ਸ਼ਿਵੇਕ ਸਿੰਘ, ਧੰਨ ਹਨ ਗੁਰੂ ਦੇ ਸਿੰਘ, ਐਸੇ ਮਹਾਨ ਭਾਈ। ਤਦੋਂ ਭਾਈ ਐਸਾ ਸੰਗਤ ਜੀ ਜਿਹੜਾ ਜ਼ਕਰੀਆ ਖਾਨ ਦੁਸ਼ਟ ਦੇ ਚਿੱਤ ਦੇ ਵਿੱਚ ਇਹ ਗੱਲ ਆ ਗਈ,
ਜਾਦੂ ਕੀ ਇਹਨੇ ਜੁਗਤ ਲਗਾਈ,
ਕਹਿੰਦਾ ਇਹ ਜਿਹੜਾ ਟੂਣਾ ਕੀਤਾ ਨਾ ਇਹਦੇ ਮੱਥੇ ਦੇ ਲਾ ਕੇ ਗੂਠਾ, ਮੈਨੂੰ ਤੇ ਲੱਗਦਾ ਵੀ ਜਾਦੂ ਦੀ ਕੋਈ ਜੁਗਤ ਇਹਨੇ ਬਣਾਈ ਹੋਈ। ਸ਼ਵੇਕ ਸਿੰਘ ਨੇ ਇਲਮ ਜਾਣਦਾ ਹੈ ਲੱਗਦਾ ਕੋਈ,
ਕਾਜੀ ਮੁੱਲਾ ਲਏ ਮੰਗਾਈ,
ਉਸਨੇ ਆਪਣੇ ਕਿਹਾ ਉਹ ਕਾਜੀ ਉਹ ਮੁੱਲੇ ਉਹ ਮਿਲਾਣੇ ਉਹ ਪਿੱਛੇ ਖੜੇ ਕੀ ਕਰਦੇ, ਇੱਧਰ ਆਓ, ਉਹਨਾਂ ਨੂੰ ਕੋਲ ਬੁਲਾ ਲਿਆ। ਸ਼ਬੇਗ ਸਿੰਘ ਨੇ ਅੱਖੀ ਵੇਖਿਆ ਵੀ ਇਹਨੇ ਆਪਣਾ ਗੂਠਾ ਜਿਹਾ ਚੁੱਕ ਕੇ ਆਪਣੇ ਪੁੱਤਰ ਦੇ ਮੱਥੇ ਤੇ ਲਾਇਆ, ਵੇਖ ਲਓ ਚੰਗਾ ਪਲਿਆ ਸੁਧਰਿਆ ਸੁਧਰਿਆ ਹੀ ਉਹ ਵਿਗੜ ਗਿਆ ਹੈ, ਇਹਨੇ ਪਤਾ ਨਹੀਂ ਕੀ ਕਰ ਦਿੱਤਾ। ਇਸ ਕਰਕੇ ਆ ਆਪਣੇ ਪੜ੍ਹ ਕੇ ਨਾ ਕੁਰਾਨ ਦੀਆਂ ਐਤਾਂ, ਕੁਰਾਨ ਦੇ ਵਿੱਚੋਂ ਇਲਮ ਪੜ੍ਹ ਕੇ ਇਹਦਾ ਜਾਦੂ ਹਟਾ ਦਿਓ, ਖਤਮ ਕਰ ਦਿਓ, ਫੇਲ ਕਰ ਦਿਓ।
ਕਲਾਮ ਇਲਮ ਕੁਛ ਲਾਵੋ ਤਾਣ,
ਉਹ ਬੜਾ ਬਲ ਜਿਹਾ ਲਾ ਕੇ ਕੁਰਾਨ ਦੀਆਂ ਜਿਹੜੀਆਂ ਕਲਮਾ ਐਤਾਂ ਪੜ੍ਹ ਕੇ ਅਤੇ ਇਹਦਾ ਜਾਦੂ ਹਟਾ ਦਿਓ, ਜਿਸ ਕਰਕੇ ਮੁਸਲਮਾਨ ਹੋ ਜੇ, ਨਹੀਂ ਤੇ ਵਿਗੜ ਗਿਆ ਹੈ।
ਦੋਹਰਾ ਜੇਤੇ ਇਲਮ ਕਲਾਮ ਕੇ,
ਆ ਜਿੰਨੇ ਵੀ ਕਹਿੰਦੇ ਵੀ ਇਲਮ ਦੇ ਆ ਜਾਦੂ ਇਲਮ ਕਾਲਾ ਇਲਮ ਜਿਹਨੂੰ ਕਹਿ ਦਿੰਦੇ, ਇਸੇ ਤਰ੍ਹਾਂ ਕਲਮਾ ਜਿਹੜੀਆਂ ਐਤ ਕੁਰਾਨ ਦੀਆਂ ਹੁੰਦੀਆਂ ਹਨ,
ਕਰਤ ਗਏ ਸਬਹਾਰ,
ਇਹ ਕਰਦੇ ਕਰਦੇ ਕਾਜੀ ਮਿਲਾਣੇ ਉਹ ਪੜ੍ਹ ਪੜ੍ਹ ਕੇ ਲਲਿਲਾ ਬਿਸਮਿਲਾ ਕਈ ਕੁੱਖ ਪੜ੍ਹਦੇ ਪੜ੍ਹਦੇ ਥੱਕ ਗਏ, ਪਰ ਵਾਪਿਸ ਗਏ ਕੋਈ ਨਾ, ਜਿੱਥੇ ਗੁਰੂ ਕੇ ਖਾਲਸਾ ਦਾ ਚੱਲ ਲੱਗ ਜਾਵੇ ਉੱਥੇ ਕਿਸੇ ਦੀ ਕੀ ਚੱਲ ਸਕਦੀ ਹੈ ਭਾਈ।
ਲਾਗੇ ਖਾਲਸੇ,
ਖਾਲਸੇ ਨੂੰ ਕੀ ਲੱਗ ਸਕਦੀ ਹੈ, ਕੋਈ ਦੋ ਦੁੱਖ ਕੋਈ ਚੋਟ ਉੱਥੇ ਕਿਸੇ ਦਾ ਜੰਤਰ ਕਿਸੇ ਦਾ ਮੰਤਰ ਕਿਸੇ ਦਾ ਟੂਣਾ ਟਾਮਣ ਬਿਲਕੁਲ ਨਹੀਂ ਚੱਲਦਾ ਕਿਸੇ ਦਾ ਗੂਗਲ ਦਿਖਾਇਆ ਉਹ ਲੋਕ ਕਰਦੇ ਕਰਦੇ ਉਹਨਾਂ ਦੀ ਖੁਆਰੀ ਹੋ ਜਾਂਦੀ ਹੈ ਇਹਨਾਂ ਦੀ ਖੁਆਰੀ ਹੋ ਗਈ ਪਰ ਉਹ ਕੁਝ ਨਹੀਂ ਕਰ ਸਕੇ ਭਾਈ ਸ਼ਾਹਬਾਜ ਸਿੰਘ ਜੀ ਨੂੰ ਇਹ ਮਨਾ ਹੀ ਨਹੀਂ ਸਕੇ ਕਿਹੜਾ ਇਲਮ ਚੱਲ ਸਕਦਾ ਵਾਹਿਗੁਰੂ ਵਾਹਿਗੁਰੂ ਨਾਮ ਤੋਂ ਵੱਡਾ ਕੋਈ ਇਲਮ ਹੈ ਹੀ ਨਹੀਂ ਅਤੇ ਸਾਡੇ ਵਿਚਾਰੇ ਸਿੱਖ ਭਰਾ ਕਈ ਇਹੋ ਜਿਹੇ ਪਰਿਵਾਰ ਇਹੋ ਜਿਹੇ ਕਈ ਘਰ ਹੁੰਦੇ ਹੈ ਉਹਨਾਂ ਵਿਚਾਰਿਆਂ ਨੇ ਵੇਖ ਲਓ ਵੀ ਗੁਰੂ ਦਾ ਨਾਮ ਦੇ ਨਾਲ ਜੇ ਸੁੱਖ ਨਹੀਂ ਹੈ ਗੁਰੂ ਦੇ ਚਰਨਾਂ ਵਿੱਚ ਆਇਆ ਸੁੱਖ ਨਹੀਂ ਤਾਂ ਦੱਸੋ ਗੂਗਲ ਨਾਲ ਕੀ ਸੁੱਖ ਹੋਣਾ ਹੈ ਗੂਗਲ ਨਾਲ ਤੁਸੀਂ ਆਪ ਵੀ ਔਖੇ ਲੱਗ ਗਏ ਗਵਾਂਢ ਵੀ ਔਖੇ ਜਿੰਨਾ ਘਰ ਬਾਹਰ ਨਾ ਜਾਣੀ ਹੈ ਅਤੇ ਇਹੋ ਜਿਹਾ ਲੋਕਾਂ ਦਾ ਸੁਭਾਅ ਵੇਖ ਲਓ ਧੂੰਏ ਦੇ ਵਿੱਚੋਂ ਲੋਕਾਂ ਨੇ ਸੁੱਖ ਮੰਨਿਆ ਹੈ ਨਾਮ ਕੋਈ ਜਪਣਾ ਨਹੀਂ ਕਿਰਤ ਕਮਾਈ ਕੋਈ ਕਰਨੀ ਨਹੀਂ ਕੋਈ ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਨੀ ਨਹੀਂ ਹੱਡਾਂ ਨੂੰ ਕਿਤੇ ਕੋਣਾ ਨਹੀਂ ਅੰਮ੍ਰਿਤ ਵੇਲੇ ਕਦੇ ਉੱਠਣਾ ਨਹੀਂ ਕਦੇ ਸ਼ਾਮ ਨੂੰ ਰਹਿ ਰਾਜ ਸਾਹਿਬ ਸੌਣ ਲੱਗਿਆਂ ਕੀਰਤਨ ਸੋਇਲਾ ਕੋਈ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੀ ਨਹੀਂ ਅਤੇ ਆਖਣਾ ਜੀ ਬਸ ਬਾਬਿਆਂ ਕੋਲ ਜਾਇਆਂ ਆ ਗੂਗਲ ਦਿਖਾਏ ਬਸ ਸੁੱਖ ਸਾਰੇ ਆਣ ਸਾਰਾ ਕੰਮ ਧੰਦੇ ਅਤੇ ਕੋਠੀਆਂ ਪੈ ਜਾਣ ਸਾਰੇ ਕਾਰ ਵਿਹਾਰ ਬੱਚੇ ਦੇਸ਼ਾਂ ਵਿਦੇਸ਼ਾਂ ਚਲੇ ਜਾਣ ਇਹ ਸਾਡੀ ਸਾਧ ਸੰਗਤ ਜੀ ਭੁੱਲ ਹੈ ਜਿੱਥੇ ਗੁਰੂ ਦਾ ਨਾਮ ਹੈ ਉੱਥੇ ਇਲਮ ਸਾਰੇ ਫੇਲ ਹੋ ਜਾਂਦੇ ਹੈ ਉਹ ਅਸੀਂ ਕਹਿ ਅਸੀਂ ਲੋਕਾਂ ਨੇ ਵੇਖੋ ਗੱਲ ਕੀ ਬਣਾਈ ਹੈ ਜੀ ਬੜਾ ਸਿਆਣਾ ਉਹ ਸਿਆਣਾ ਕਾਹਦਾ ਹੈ ਜਿਹੜਾ ਗੁਰੂ ਤੋਂ ਤੋੜ ਕੇ ਆਪਣੇ ਪਿੱਛੇ ਦਾ ਰਿਹਾ ਤਾਂ ਉਹ ਤਾਂ ਨਿਆਣਾ ਵੀ ਨਹੀਂ ਹੈ ਉਹ ਤਾਂ ਹੈ ਹੀ ਅਣਜਾਣ ਮੂਰਖ ਬੇਸਮਝ ਅਸੀਂ ਉਹਨਾਂ ਦਾ ਨਾਂ ਸਿਆਣੇ ਪਾ ਛੱਡਿਆ ਹੈ ਉਹ ਸਿਆਣਾ ਨਹੀਂ ਹੁੰਦਾ ਹੈ ਜਿਹੜਾ ਕਿਸੇ ਨੂੰ ਧਰਮ ਤੋਂ ਤੋੜ ਕੇ ਕਵੇ ਮੈਨੂੰ ਮੰਨੋ ਉਹਨੇ ਆਪ ਸੱਪ ਬਣਨਾ ਉਹਨੂੰ ਮੰਨਣ ਵਾਲੇ ਨੇ ਕੀੜੇ ਬਣ ਕੇ ਇਹਨੂੰ ਖਾਣਾ ਹੈ ਇਸ ਤਰ੍ਹਾਂ ਦਾ ਇਲਮ ਜਾਦੂ ਕੋਈ ਚੱਲਦਾ ਨਹੀਂ ਹੈ ਗੁਰਮੁਖਾਂ ਦੇ ਅੱਗੇ ਰੱਬ ਦੇ ਪਿਆਰਿਆਂ ਅੱਗੇ ਕੋਈ ਇਲਮ ਕੋਈ ਜਾਦੂ ਕਿਸੇ ਦਾ ਟੂਣਾ ਟਾਮਣ ਬਿਲਕੁਲ ਨਹੀਂ ਚੱਲਦਾ ਸਗੋਂ ਉਹਦਾ ਹੀ ਖੱਜਲ ਖੁਆਰੀ ਹੋਣੀ ਉਹ ਦੁੱਖ ਉਹਨੂੰ ਹੀ ਪਾਉਣਾ ਪੈਣਾ ਹੈ ਇਸੇ ਤਰ੍ਹਾਂ ਇਹ ਇਲਮ ਬੜੀਆਂ ਕਲਮਾਂ ਪੜ੍ਹਦੇ ਹੈ ਪਰ ਗੁਰੂ ਦਾ ਜਿਹੜਾ ਨਾਮ ਵਾਹਿਗੁਰੂ ਉਹਦੇ ਅੱਗੇ ਭਾਈ ਕਿਹਦਾ ਜ਼ੋਰ ਹੈ ਸਭ ਤੋਂ ਵੱਡਾ ਨਾਮ ਹੈ ਜਿਹਨੂੰ 36 ਯੁੱਗ ਵਿੱਚ ਸਿੱਧ ਕੀਤਾ ਹੈ ਗੁਰੂ ਨਾਨਕ ਦੇ ਮਹਾਰਾਜ ਪਰਮੇਸ਼ਰ ਨੇ ਜ਼ਕਰੀਆ ਖਾਨ ਦੀ ਤੇ ਪਹਿਲਾਂ ਬੱਸ ਹੋਈ ਪਈ ਸੀ ਕਿੰਨੇ ਸਿੰਘਾਂ ਨੂੰ ਸ਼ਹੀਦ ਕੀਤਾ ਭਾਈ ਮਣੀ ਸਿੰਘ ਵਰਗਿਆਂ ਦੇ ਵੇਖ ਲਓ ਕਿੱਦਾਂ ਕੋਈ ਭਾਈ ਤਾਰੂ ਸਿੰਘ ਦਾ ਵੀ ਖੋਪੜ ਲਾਇਆ ਵੇਖ ਲਓ ਇਹੋ ਜਿਹਾ ਵੇਖ ਵੇਖ ਕੇ ਇਹਨੇ ਜਾਣ ਲਿਆ ਹੈ ਵੀ ਸਿੰਘ ਮੰਨਣ ਵਾਲੇ ਹੈ ਨਹੀਂ ਤੇ ਥੱਕ ਗਿਆ ਹੁਣ ਵੀ ਭਾਈ ਸ਼ਾਹਬਾਜ ਭਾਈ ਸੁਬੇਰ ਸਿੰਘ ਵਰੀ ਵੀ ਇਹਦੀ ਵਾਹ ਪੇਸ਼ ਕੋਈ ਗਈ ਨਹੀਂ
ਪਾਇਓ ਨਹੀਂ ਤਿੰਨ ਗੁਰ ਭੇਤ
ਕਹਿੰਦੇ ਜਿਹੜੇ ਮੂਰਖ ਲੋਕ ਹੁੰਦੇ ਉਹ ਕਿੱਥੋਂ ਭੇਤ ਪਾ ਸਕਦੇ ਗੁਰੂ ਦਾ ਉਹ ਭੇਤ ਪਾ ਸਕਦੇ ਉਹਨਾਂ ਦੀ ਅਗਲੀ ਕੰਮ ਨਹੀਂ ਕਰਦੀ ਹੈ ਆ ਜ਼ਕਰੀਆ ਖਾਨ ਇਹਨਾਂ ਮੂਰਖ ਹੈ ਨੇ ਵੇਖ ਲਿਆ ਵੀ ਆਹ ਸਿੰਘ ਮਾਰਦੇ ਮਾਰਦੇ ਥੱਕ ਗਏ ਹਾਂ ਆ ਕਿੰਨੀ ਵਾਰ ਨਾਮ ਰੱਖ ਰੱਖ ਕੇ ਥੱਕ ਗਏ ਹਾਂ ਪਰ ਉਹ ਸਿੰਘ ਤਾਂ ਮੁੱਕਦੇ ਨਹੀਂ ਹੈ ਇਹਦੇ ਮੀਂਹ ਦੇ ਖੁੰਬਾਂ ਵਾਂਗ ਨਿਕਲਦੇ ਹੁੰਦੇ ਆ ਪਰ ਉਹ ਗੁਰੂ ਦਾ ਭੇਦ ਨਹੀਂ ਨਾ ਜਾਣਿਆ ਗੁਰੂ ਦੀ ਰਮਜ ਨਹੀਂ ਜਾਣੀ ਇਹੋ ਜਿਹੇ ਲੋਕ ਵੀ ਮੂਰਖ ਆ ਜਿਹੜੇ ਗੁਰੂ ਦੀ ਰਮਜ ਨਹੀਂ ਜਾਣਦੇ ਅਤੇ ਫਾਲਤੂ ਦੇ ਲੋਕਾਂ 'ਤੇ ਭਰੋਸਾ ਯਕੀਨ ਕਰਦੇ ਹਨ ਤਦੋਂ ਨਵਾਬ ਨੇ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਮੰਗਾਇਆ ਕੋਲ
ਦੁੱਖ ਦੇਣ ਤੇ ਲੋਕ ਹਟਾਏ
ਇਹਨੇ ਦੁੱਖ ਦੇਣ ਤੋਂ ਕਹਿ ਕੇ ਹਟਾ ਦਿੱਤਾ ਵੀ ਇਹਨਾਂ ਨੂੰ ਕੋਈ ਦੁੱਖ ਨਹੀਂ ਦੇਣਾ ਹੈ ਪਹਿਲਾਂ ਕਹਿੰਦਾ ਇਹਨੇ ਚਰਖੜੀ ਚਾੜ ਕੇ ਦੋਵਾਂ ਨੂੰ ਕਿਹਾ ਵੀ ਉਹ ਇਹਨ ਮੰਨੋ ਤੁਸੀਂ ਮੰਨਦੇ ਕਿਉਂ ਨਹੀਂ ਹੋ ਭਾਈ ਸ਼ਾਹਬਾਜ ਸਿੰਘ ਹੁਣ ਕਹਿਣ ਲੱਗੇ ਜ਼ਕਰੀਆ ਖਾਨ ਜਿਹੜੇ ਹੈ ਨਾ ਗੁਰੂ ਕੇ ਸਿੱਖ ਸੂਰਬੀਰ ਬਚਨ ਕੇ ਬਲੀ ਸੂਰਬੀਰ ਜਿਹੜੇ ਹੁੰਦੇ ਸੂਰਮੇ ਗੁਰੂ ਦੇ ਸਿੱਖ ਉਹ ਬਚਨਾਂ ਦੇ ਬੜੇ ਬਲੀ ਹੈ ਜਿਹੜਾ ਬਚਨ ਉਹਨਾਂ ਮੁੱਖ ਤੋਂ ਕਰ ਦਿੱਤਾ ਨਾ ਬਚਨ ਕੇ ਬਲੀ ਮਤਲਬ ਇੱਕ ਵਾਰ ਜਿਹੜੀ ਗੱਲ ਕਹਿ ਦਿੱਤੀ ਕਦੀ ਖਿਸਕਣਾ ਨਹੀਂ ਹੁੰਦਾ ਉਸਨੇ ਅਤੇ ਹੁਣ ਭਾਈ ਜਿਨ੍ਹਾਂ ਨੇ ਗੁਰੂ ਦਾ ਖੰਡੇ ਪੱਟ ਦਾ ਅੰਮ੍ਰਿਤ ਛਕਿਆ ਜਿਹੜੇ ਵਿਦੇਹ ਮੁਕਤ ਹੋਏ ਪਏ ਗੁਰੂ ਦੇ ਸਿੱਖ ਉਹ ਬਚਨ ਕਰਕੇ ਕਿਵੇਂ ਟਲ ਜਾਣ ਇਸੇ ਤਰ੍ਹਾਂ ਭਾਈ ਸੁਬੇਗ ਸਿੰਘ ਹੋਣਾ ਨੇ ਆਪਣੇ ਬਚਨ ਤੋਂ ਨਹੀਂ ਉੱਕੇ ਇਹ ਤਸੀਹੇ ਦੇ ਕੇ ਥੱਕ ਗਿਆ ਅਖੀਰੀ ਇਹਨੇ ਦੂਜਿਆਂ ਨੂੰ ਢਾਇਆ ਵੀ ਹੁਣ ਇਹਨਾਂ ਨੂੰ ਕੋਈ ਤਸੀਹਾ ਨਹੀਂ ਦੇਣਾ ਹੈ ਇੱਥੇ ਦੇ ਹਿਸਾਬ ਨਾਲ ਕਵੀ ਨੇ ਕਹਿ ਦਿੱਤਾ ਹੈ ਵੀ ਭਾਈ ਸ਼ਬੇਕ ਸਿੰਘ, ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਅਖੀਰੀ ਜ਼ਕਰੀਆ ਖਾਨ ਨੇ ਛੱਡ ਦਿੱਤਾ,
ਬੰਦੀ ਖਾਨੇ ਗਏ ਪਹੁੰਚਾਏ,
ਬੰਦੀ ਖਾਨੇ ਜੇਲ ਖਾਨੇ ਦੇ ਵਿੱਚ ਪਹੁੰਚਾ ਦਿੱਤਾ ਵੀ ਇਹਨਾਂ ਨੂੰ ਕੁਝ ਕਹਿਣਾ ਨਹੀਂ, ਹੁਣ ਕੋਈ ਤਸੀਹਾ ਨਹੀਂ ਦੇਣਾ।
ਰਤਨ ਸਿੰਘ ਸੁਣ ਲਿਖਿਓ ਬਣਾਏ,
ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਸੁਣਿਆ ਬਜ਼ੁਰਗਾਂ ਤੋਂ ਬਣਾ ਸਵਾਰ ਕੇ ਗ੍ਰੰਥ ਵਿੱਚ ਲਿਖ ਦਿੱਤਾ ਹੈ, ਉਂਝ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ ਦੀ ਜਿਹੜਾ ਹੈ ਸਾਧ ਸੰਗਤ ਜੀ ਤਸੀਹੇ ਦਿੰਦਿਆਂ ਉਹਨਾਂ ਨੂੰ ਸ਼ਹੀਦ ਹੋ ਗਏ, ਪਰ ਇਹ ਨਾ ਮੰਨੀ। ਇੱਥੇ ਕਵੀ ਜੀ ਦੇ ਮੁਤਾਬਕ ਇਹ ਵੀ ਬੰਦੀ ਖਾਨੇ ਵਿੱਚ ਭੇਜ ਦਿੱਤਾ, ਅਸਲ ਵਿੱਚ ਚਰਖੜੀ 'ਤੇ ਚਾੜ ਕੇ ਪਹਿਲਾਂ ਚਰਖੜੀ 'ਤੇ ਚਾੜਿਆ, ਥੱਲੇ ਲਾਇਆ, ਉਹ ਕਹਿ ਦਿੱਤਾ ਵੀ ਮੰਨੋ ਈਣ, ਅਤੇ ਪਰ ਭਾਈ ਸ਼ਾਹਬਾਜ਼ ਸਿੰਘ ਹੁਣੀ ਮੰਨੇ ਨਾ। ਜਦੋਂ ਮੰਨੇ ਨਾ, ਇਹ ਕਹਿਣ ਲੱਗਾ ਵੀ ਰੱਸੀ 'ਤੇ ਸੜ ਗਈ ਹੈ ਪਰ ਵੱਟ ਨਹੀਂ ਸੜਿਆ ਹੈ, ਵੀ ਰੱਸੀ 'ਤੇ ਸੜ ਗਈ ਹੈ ਜਿਹੜੇ ਵੱਟ ਸਾਧ ਸੰਗਤ ਜੀ, ਇਹਦਾ ਵੀ ਕਈਆਂ ਨੂੰ ਪਤਾ ਨਹੀਂ ਲੱਗ ਸਕਦਾ ਵੀ ਰੱਸੀ ਸੜ ਗਈ, ਵੱਟ ਕਿਵੇਂ ਬਚ ਗਿਆ। ਵੀ ਉਹ ਰੱਸੀ ਸੜ ਜਾਂਦੀ ਹੈ ਨਾ, ਉਹ ਜਿਹੜੇ ਵੱਟ ਪਏ ਉਹ ਵੱਟ ਉਸੇ ਤਰ੍ਹਾਂ ਸੜਦੇ ਆ, ਉਹ ਵੱਟ ਥੋੜ੍ਹੀ ਨਿਕਲਦੇ ਵੀ ਸਿੱਧਾ ਹੋ ਜਾਂਦਾ ਵੱਟ। ਉਹੀ ਇਹਨੇ ਗੱਲ ਕਹੀ ਵੀ ਆ ਮਰਦੇ ਚੱਲੇ ਆ ਪਰ ਇਹ ਮੰਨੇ ਨਹੀਂ ਅੱਜ ਤੱਕ। ਇਸ ਤਰ੍ਹਾਂ ਇਹ ਕਹਿੰਦਾ ਥੱਕ ਗਿਆ, ਅਖੀਰ ਜਦੋਂ ਨਹੀਂ ਮੰਨੇ ਅਤੇ ਉਹ ਫਿਰ ਚਰਖੜੀ ਦੇ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ ਦੋਵਾਂ ਪਿਓ ਪੁੱਤਾਂ ਨੂੰ ਚਾੜ ਦਿੱਤਾ ਹੈ। ਫਿਰ ਚਰਖੜੀ 'ਤੇ ਚਾੜ ਕੇ ਉਹ ਤੂੰਬਾ ਤੂੰਬਾ ਚੂਹ ਚੂਰ ਹੱਡੀ ਦਾ ਕਰਕੇ ਸ਼ਹੀਦ ਕਰ ਦਿੱਤਾ। ਇੱਥੇ ਕਵੀ ਜੀ ਦੇ ਮੁਤਾਬਕ ਵੀ ਜੇਲ੍ਹ ਖਾਨੇ ਵਿੱਚ ਭੇਜ ਦਿੱਤਾ, ਫਿਰ ਤਸੀਹੇ ਨਹੀਂ ਦਿੱਤੇ।
ਸ਼ਬੇਕ ਸਿੰਘ ਗੁਰਪਤ ਰੱਖ ਲਈ,
ਇਸ ਤਰ੍ਹਾਂ ਭਾਈ ਸ਼ਬੇਕ ਸਿੰਘ ਜੀ ਦੀ ਗੁਰੂ ਮਹਾਰਾਜ ਇੱਜ਼ਤ ਪਦ ਰੱਖ ਲਈ, ਜੋ ਨਾਥ ਅਨਾਥਾਂ ਬਾਣ ਧੁਰਾਂ ਦੀ ਭਗਤ ਵਛਲ ਜਗ ਬਿਰਧ ਸਦਾਇਆ, ਜੋ ਪਰਮੇਸ਼ੁਰ ਦਾ ਇਹ ਬਿਰਧ, ਇਹ ਨਿਯਮ, ਇਹ ਪ੍ਰਾਣ, ਇਹ ਧਰਮ ਹੀ ਹੈ ਵੀ ਭਗਤਾਂ ਦੀ ਸਦਾ ਰੱਖਿਆ ਕਰਨੀ, ਕਿਉਂਕਿ ਭਗਤ ਉਹਨੂੰ ਪਿਆਰੇ ਆ, ਉਹ ਭਗਤਾਂ ਨੂੰ ਪਿਆਰਾ ਹੈ।
ਬੇਗ ਸਿੰਘ ਯੋ ਸਾਖੀ ਭਈ,
ਇਸ ਤਰ੍ਹਾਂ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ਬੇਕ ਸਿੰਘ ਦੋਵਾਂ ਦੀ ਸਾਖੀ ਹੋਈ।
ਦੋਹਰਾ 1800 ਦੜੋਤਰੇ,
ਠੀਕ ਹੈ ਅਠਾਰਾਂ ਸੌ, ਇਸੇ ਤਰ੍ਹਾਂ 1802 ਬਿਕਰਮੀ ਸੰਮਤ
ਸਾਲ ਸੋ ਬਿਕਰਮ ਰਾਏ,
ਇਹ ਜੋ ਬਿਕਰਮ ਰਾਜਾ ਹੋਇਆ ਹੈ ਇਹ 57 ਸਾਲ ਸਾਧ ਸੰਗਤ ਜੀ ਆਪਣੀ ਸੰਨ ਤੋਂ ਅੱਗੇ ਹੁੰਦੀ, ਜਿਹੜੀ ਈਸਾਈ ਮੱਤ ਤੋਂ ਚੱਲੀ ਹੈ ਈਸਵੀ ਈਸਾ ਮਸੀਹ ਜੀ ਤੋਂ, ਅਤੇ ਬਿਕਰਮੀ ਸੰਮਤ ਹੈ 57 ਸਾਲ ਅੱਗੇ। ਜਦੋਂ ਹੋ ਜਾਏਗਾ ਨਾ, ਮੰਨ ਲਓ ਵੀ 2000 ਸਾਲ ਹੋ ਗਈ ਹੈ, ਬਿਕਰਮੀ ਸੰਮਤ ਹੋ ਜਾਂਦੀ ਹੈ 2057 ਸਾਲ ਅੱਗੇ ਚੱਲਦੀ ਬਿਕਰਮੀ ਸੰਮਤ। ਉਸ ਵਕਤ 1802 ਜਿਹੜੀ ਹੈ ਉਹ ਬਿਕਰਮੀ ਸੰਮਤ ਸੀ ਜਦੋਂ ਇਹ ਸਾਖੀ ਹੋਈ।
ਸ਼ਬੇਕ ਸਿੰਘ ਸਾਖੀ ਪਈ,
ਇਸ ਤਰ੍ਹਾਂ ਭਾਈ ਸ਼ਬੇਕ ਸਿੰਘ ਹੁਣਾਂ ਦੀ ਸਾਖੀ ਹੋਈ, ਜਿਹੜਾ ਹੈ ਕੌਤਕ ਕੀਤਾ।
ਸੁਣੋ ਸੰਤ ਮਨ ਲਾਏ,
ਇਹ ਸੰਤੋ ਤੁਸਾਂ ਨੇ ਸੁਣਿਆ ਹੈ ਮਨ ਚਿੱਤ ਲਾ ਕੇ, ਅਤੇ ਜੇ ਭਾਈ ਨਹੀਂ ਵੀ ਸੁਣਿਆ ਅੱਗੇ ਤੋਂ ਮਨ ਚਿੱਤ ਲਾ ਕੇ ਸੁਣੋ, ਕਿਉਂਕਿ ਸੂਰਮਿਆਂ ਦੀ ਕਥਾ ਸੁਣਨਾ ਸੂਰਮੇ ਬਣੀਦਾ, ਨਾਲੇ ਐਸੇ ਗੁਰੂ ਕੇ ਸਿੱਖ ਉਹਨਾਂ ਦਾ ਭਾਈ ਦੇਣ ਕੌਣ ਦੇ ਸਕਦਾ ਸਾਡੇ ਵਰਗਾ।
ਜੋ ਭਈ ਸਾਖੀ ਸੁਣੀ ਮੈਂ ਆਪਣੇ ਤਾਤ,
ਕਹਿਣ ਲੱਗੇ ਮੈਂ ਇਹ ਜਿਹੜੀ ਸਾਖੀ ਹੈ ਨਾ ਆਪਣੇ ਪਿਤਾ ਜੀ ਤੋਂ ਸੁਣੀ ਹੈ, ਭਾਈ ਰਾਏ ਸਿੰਘ ਜੀ ਤੋਂ।
ਤੈਸੇ ਲਿਖੀ ਰਤਨ ਸਿੰਘ ਪਾਤ,
ਉਸੇ ਤਰ੍ਹਾਂ ਹੀ ਮੈਂ ਭਾਈ ਰਤਨ ਸਿੰਘ ਜੀ ਨੇ ਆਪ ਜੀ ਦੇ ਚਰਨਾਂ ਦਾ ਸੇਵਕ ਸਾਧ ਸੰਗਤ ਜੀ, ਮੈਂ ਇਸੇ ਤਰ੍ਹਾਂ ਇਹ ਸਾਖੀ ਬਣਾ ਸਵਾਰ ਕੇ ਇਹ ਸਾਰੀ ਗੱਲਬਾਤ ਲਿਖੀ ਹੈ।
ਜੇਤੀ ਸੁਣੀ ਤੇਤੀ ਹਮ ਕਹੀ,
ਜੇਤੀ ਕਹਿੰਦੇ ਮੈਂ ਸੁਣੀ ਹੈ ਨਾ ਆਪਣੇ ਪਿਤਾ ਜੀ ਪਾਸੋਂ, ਮੈਂ ਉਨੀ ਕਹੀ ਕੋਈ ਆਪਣੇ ਕੋਲੋਂ ਕੋਈ ਕੋਲੋਂ ਗੰਢ ਗੱਲ ਕੇ ਗੰਢ ਕੇ ਗੱਲ ਬਿਲਕੁਲ ਨਹੀਂ ਕਹੀ ਵੀ ਮੈਂ ਕੋਲੋਂ ਕੁਝ ਲਾ ਦਿੱਤਾ, ਜੋ ਸੁਣਿਆ ਉਹਨਾਂ ਹੀ ਕਿਹਾ ਹੈ। ਇਸੇ ਤਰ੍ਹਾਂ ਉਹਨਾਂ ਜੋ ਸੁਣਿਆ ਉਹਦੇ ਮੁਤਾਬਕ ਹੀ ਉਹਨਾਂ ਕਹਿ ਦਿੱਤਾ ਵੀ ਭਾਈ ਸ਼ਾਹਬਾਜ਼ ਸਿੰਘ ਉਹਨਾਂ ਨੂੰ ਜੇਲ੍ਹ ਖਾਨੇ ਵਿੱਚ ਭੇਜ ਦਿੱਤਾ, ਪਰ ਜੋ ਸੰਪਰਦਾ ਦੇ ਮੁਤਾਬਕ ਜੋ ਸ਼ਹੀਦੀ ਭਾਈ ਸ਼ਾਹਬਾਜ਼ ਸਿੰਘ ਸ਼ਬੇਕ ਸਿੰਘ ਦੀ ਹੋਈ, ਉਹ ਇਸੇ ਤਰ੍ਹਾਂ ਵੀ ਜਦੋਂ ਕਹਿਣ ਕਰਕੇ ਇੱਕ ਵਾਰ ਚੜ੍ਹਾਇਆ, ਫਿਰ ਥੱਲੇ ਲਾਇਆ, ਮਨਾਇਆ, ਬੜੇ ਲਾਲਚ ਦਿੱਤੇ, ਉਹ ਜਦੋਂ ਭਾਈ ਸ਼ਾਹਬਾਜ਼ ਸਿੰਘ ਨੇ ਮੰਨੇ ਨਾ, ਕਹਿਣ ਲੱਗੇ ਵੀ ਜ਼ਕਰੀਆ ਖਾਨ ਇਹਦਾ ਜਿਹੜਾ ਤੂੰ ਲਾਲਚ ਦਿੰਦਾ ਇਹਦਾ ਕੀ ਹੈ, ਗੁਰੂ ਦੀ ਸਿੱਖੀ ਦੇ ਅਮੋਲ ਰਤਨ ਹੈ ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਆ ਰਤਨ ਛੱਡ ਕੇ ਅਤੇ ਅਸੀਂ ਆ ਕੱਚ ਦਾ ਵਪਾਰ ਕਿਉਂ ਕਰੀਏ। तो इस तरह कहन करके इन्हें फिर दोबारा अक करके चरखड़ी दे चाड़िया। ये भाई शाहबाज सिंह दोवें प्यो पुत्र शहीद हो गए। भाई शबेक सिंह पिता सन, भाई शाहबाज सिंह पुत्र सन। इन्हां भाई शाहबाज सिंह की उस समय उम्र 18 साल की सी जो शहीदी पाई है। इस तरह सिखी सिख दे भरोसे गुरु दे दीन दयाल भरोसे तेरे महाराज भरोसे दे रह के गुरु की सिखी निभाई अपनी शहीदी दे दी। जिन्हों का नाम असी रोजाना ही साह सिंह अरदास लेने भी चरखड़िया चढ़े। ये भाई शाहबाज सिंह के भाई शबेक सिंह के होर गुरु के सिंह क्योंकि सज़ा वो आम ही लगी हुई सी चरखड़ी से चाढ़न की। अब जीठे पिंड चरखड़ियाँ लोगों लाइया हुई सी जो सिखा मारते सन। फिर इन्होंने भी भाई चढ़त सिंह होना चंगा जिहड़ा सौदा लिया मजीठे पिंड नूं। इत्थों दे जिहड़े जट सी उस वक्त बड़े लोग दुष्ट सन। तो वह साध संगत जी वह किस तरह क्योंकि जिन्ना चिर कोई गुरु का पहरावा गुरु की सिखी धारनी कर लैंदा गुरु के चरणों के भरोसा नहीं रखता चिर कोई सिख नहीं कहा जा सकता। एक भेखी सिख है महाराज कहिंदे ते भेखी सिख है तो बाहर भेख ना पाई है प्रभ अंतर जामी। वह मालक बड़ा अंतर जामी है बाहर के भेख नाल भी मुख दे दाड़ा सिर ते केस है गुरु का अमृत कोई तैयार नहीं छकिया नहीं है कोई बाणा नहीं धारण किया कोई नितनेम बाणी है नहीं। तो यह जे नाल चलाकियों के नाल मालक अंतर जामी पाया नहीं जा सकता क्योंकि अंतर जामी का अर्थ है जो अंदर ही दियाँ जानने वाला अंदर ही बैठा है हिरदे में जो मालक बैठा है। इस तरह गुरु के सिखा ने साध संगत जी शहीदी दिती। उन्होंने सानू पूरने पा के दिते कि भाई धर्म नहीं छड़ना है। तो जे कोई कहे भी मैं जान बचाला तो जान कहते भी जान तो बचा लेगा पर गुरु तो बेमुख हो जाएगा। धर्म तो फिर इस तरह भी सिर दित्या बाज नहीं रहना धर्म सिर दित्या बाज नहीं रहना। ये जिहड़ा धर्म है तो सिर दित्या ही है। किन्ने आपां इतिहास सुने हैं किन्नियां आपां विचारां सुनियां साडे गुरुआं महाराज ने अपने बलिदान दिते फिर ही धर्म रहा है। इस करके आने वाली पनीरी वास्ते सानू सिख्या भी भाई जे ते गुरु के सिख रहना तो धर्म की खातर लड़ना पैना। कोई कोह किसू को राज ना दै है जो लै है निज बल से लै है। जिहड़ा कोई राज अपने बल दे नाल ही लै जांदा नहीं तो कोई किसी की जमीन नहीं छड़दा है। किला किसी ने वल लिया उन्हें छड़ना नहीं जिन्हें चिर को लिया ना गया। अपने आप कोई देंदा नहीं है एक कर्म नहीं कोई देंदा है मल मार लवे तो गुरु का जिहड़ा बख्शा खालसा राज है। ये खालसा राज तेगा मार के प्राप्त होना है। सो सतगुरु जी के सिंघा जिन्हें शहीदियां दित्तियां उन्हां सिंघां दे चरणां दे साडी बेअंत बेअंत नमस्कार। मूर्ख अजाण विज्ञानियां दी जिहड़े भेख दे सिख हाँ कोई सच्चे सिख नहीं महाराज कृपा कर सानूं गुरसिखी जीवन बख्शण जिस करके साडा लोक सुखी आपां लोक सुहेले हो सके। अखीली पंक्ति जिहड़ी कथा आ करके आपां समाप्त करिए जी।
आगे और सुनोगत नहीं
कहिंदे अगे की जी अवस्था है कवि जी कहते खालसा जी वो नवी जी कथा है वह भी आप जी सुनो जिमें अगे कथा आ रही है। भाई तारू सिंह जी की कथा जी कल आरंभ होगी वो कवि जी उ थोड़ा जा प्रमाण बन के दस रहे भी आने वाली जी कथा नवी है वह आप जी अगे अगले प्रसंगा सरवण करो। आप जी आने वाले दिन कथा सरवण करनी समय के लिहाज न समाप्ति है। तन धन श्री गुरु ग्रंथ साहब जी महाराज गुरु की संगत बख्शना रे बख्श लैना जी भुला चुका जी किमां विचारां दी इत्थे समाप्ति है।
जो पई साखी सुनी मैं अपने तात तैसे लिखी रतन सिंह बात
जेती सुनी तेती हम कही आगे और सुनो गत नहीं। वाहेगुरु जी का खालसा वाहेगुरु जी की फतेह। अचुत हे पार ब्रह्म अविनाशी अगनास हे पूर्ण हे सर्व मैं दुख भंजन गुण दास। हे संगी हे निरंकार हे निर्गुण सब टेक हे गोविंद हे गुण निधान जाके सदा विवेक। हे अपरंपर हर हरे है भी होवन हार हे संत है कै सदा संग निदारा आधार। हे ठाकुर हो दास रो मैं निर्गुण गुण गुण नहीं कोए। नानक दीजा नाम दान राखो हिया परोए। आए प्रभ शरणागति कृपा नित दयाल। एक अखर हर मन बस्त नानक होत निहाल। वाहिगुरु नाम जहाज है चढ़े सो उतरे पार। जो सरता कर सेव दे गुर पारे उतारण हार। कथारता व्रत होत है सुनो स सिंह सुजान। नानक गुरु गोबिंद सिंह जी सदा करे कल्याण। नानक गुरु गोबिंद सिंह जी सदा करे कल्याण। वाहिगुरु जी का खालसा वाहिगुरु जी की फतेह।